एक ओंकार सतनाम कर्ता पुरुष निर्भो निर्वैर अकाल मूरत अजूनी सेवं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे गुरु रूप सा समझियो फतेह प्रवान करने वाहिगुरु जी का अवतार साहब वाहिगुरु जी की फतेह। धन गुरु हर राय साहब जी का प्रकाश उत्सव मना रहे हो। धन गुरु हरगोविंद साहब जी महाराज के वड्डे साहबजादे बाबा गुरदित्ता जी ते बाबा गुरदित्ता जी दे साहबजादे गुरु हर राय साहब। गुरु हर राय साहब जी धन गुरु हरगोविंद साहब जी महाराज के पोतराज सन। दादे ने गद्दी पुत्रां नूं नहीं दित्ती। पंज पुत्र सन अणी राय सी सूरज मल सी अटल राय सी बाबा गुरदित्ता जी सन गुरु तेग बहादुर साहब जी सन। पंज बिरा एक भैण भी सी बीबी वीरो हिरदा जिसदा त्यार सी बणतर बन चुकी सी वस्तु जिथे टिकाणी सी अस्थान बन चुकिया सी वो पोतरे दा हिरदा त्यार सी। दादे ने गुरगद्दी सौंपी पोतरे नूं। धन गुरु हर राय साहब जी महाराज दे दो साहबजादे बाबा राम राय धन गुरु हरकृष्ण जी महाराज। चूंकि धन गुरु तेग बहादुर साहब जी महाराज बाबा गुरदित्ता जी दे भ्राता सन सखे बिरा इस हिसाब नाल धन गुरु हर राय साहब जी महाराज दे गुरु तेग बहादुर साहब जी महाराज चाचा जी सन। इतिहास पढ़ के हैरानगी आती है गुरु हरकृष्ण जी महाराज इस हिसाब नाल गुरु तेग बहादुर साहब जी महाराज के पोतरे बन गए। बाबा गुरदित्ता जी दे भ्राता बाबा गुरदित्ता जी धन गुरु हरकृष्ण जी महाराज के दादा जी उन्हां दे दादे दे सखे बिरा धन गुरु तेग बहादुर साहब जी। गुरु हरगोविंद साहब जी महाराज अपने पोतरे नु गद्दी देंदे ने अगों पोतरा दादे नु गद्दी देंदे। गुरु तेग बहादुर साहब जी महाराज दादा जी ने हैरानगी आती है दादा पोतरे नु गद्दी देंदा पोतरा अगों चल के दादे नु गद्दी देंदा। गल स्पष्ट हो गई बीज अच्छा भी वधिया भी वो पूर्ण तौर पर प्रफुल्लित हो सके उदे लई वधिया धरती भी चाहिए होंदी। जैसे केसर हर धरती देच नहीं पैदा होंदा। सारे कश्मीर देच एक थोड़ा जिहा जमीन दा टुकड़ा नूं कस्बे दा नां है पंपोश वध तो वध 70-80 एकड़ जमीन होवेगी या 100 होवेगी उत्थे केसर आउंदा और किधरे भी नहीं आउंदा। सारे भारत विच नहीं आउंदा। कोशिश की गई सी कश्मीर विच बारामूला विच पैदा करन दी ਗੁਲਮਰਗ ਦੇ ਚ ਪੈਦਾ ਕਰਨ ਦੇ ਹੋਰ ਆਲੇ ਦੁਆਲੇ ਨਹੀਂ ਹੋਇਆ। ਸਾਰੀ ਦੁਨੀਆਂ ਵਿਚ ਕੇਸਰ ਸਿਰਫ ਦੋ ਜਗ੍ਹਾ ਪੈਦਾ ਹੁੰਦਾ, ਕਸ਼ਮੀਰ ਵਿਚ ਤੇ ਸਪੇਨ ਵਿਚ। ਕੋਸ਼ਿਸ਼ ਫਰਾਂਸ ਨੇ ਵੀ ਕੀਤੀ, ਜਰਮਨੀ ਨੇ ਵੀ ਕੀਤੀ, ਕੇਸਰ ਬੀਜਣ ਦੀ, ਨਹੀਂ ਹੋਇਆ। ਭਾਰਤ ਨੇ ਵੀ ਬਾਕੀ ਇਲਾਕਿਆਂ ਚ ਕੀਤੀ, ਨਹੀਂ ਹੋਇਆ। ਇਤਨੀ ਵੱਡੀ ਧਰਤੀ, ਕੇਸਰ ਸਿਰਫ ਦੋ ਜਗ੍ਹਾ ਪੈਦਾ ਹੁੰਦਾ। ਇਤਨੀ ਵੱਡੀ ਜ਼ਮੀਨ, ਚੰਦਨ ਸਿਰਫ ਕਰਨਾਟਕ ਦੇ ਚ ਆਉਂਦਾ। ਬੜਾ ਕੀਮਤੀ ਇਹ ਦਰਖਤ ਹੈ, ਆਲੇ ਦੁਆਲੇ ਦੀ ਸਾਰੀ ਬਨਸਪਤੀ ਨੂੰ ਮੁਅੱਤਰ ਕਰ ਦਿੰਦਾ। ਸੀਤਲ ਬੜਾ, ਠੰਡਾ ਹੈ, ਸੁਗੰਧਤ ਹੈ, ਲੇਕਿਨ ਹੁੰਦਾ ਸਿਰਫ ਕਰਨਾਟਕ ਦੇ ਚ। ਆਲੇ ਦੁਆਲੇ ਵੀ ਲਗਾ ਕੇ ਦੇਖਿਆ, ਨਹੀਂ ਲੱਗਿਆ, ਨਹੀਂ ਲੱਗਿਆ। ਦੂਰ ਕਿਉਂ ਜਾ, ਤੁਸੀਂ ਅਫਗਾਨਿਸਤਾਨ ਤੋਂ ਆਏ, ਰਾਜਸਥਾਨ ਗੌਰਮੈਂਟ ਨੇ ਅਫਗਾਨਿਸਤਾਨ ਤੋਂ ਸਰਦਿਆਂ ਦਾ ਬੀਜ ਮੰਗਵਾਇਆ ਸੀ। ਰਾਜਸਥਾਨ ਗੌਰਮੈਂਟ ਨੇ ਗਾਲਬਨ 25 ਸਾਲ ਪਹਿਲੇ ਦੀ। ਟੌਂਕ ਦਾ ਇਲਾਕਾ, ਇੱਕ ਨਦੀ ਵਗਦੀ, ਉਹਨੂੰ ਟੌਂਕ ਕਹਿੰਦੇ ਨੇ, ਪਰ ਅੱਜਕੱਲ ਸਰਦੀਆਂ ਚ ਸੁੱਕ ਜਾਂਦੀ ਹੈ। 8-1 ਮਹੀਨੇ ਵਗਦੀ ਹੈ, 4 ਮਹੀਨੇ ਸੁੱਕ ਜਾਂਦੀ ਹੈ, 5 ਮਹੀਨੇ ਸੁੱਕ ਜਾਂਦੀ ਹੈ। ਸ਼ਹਿਰ ਦਾ ਨਾਮ ਵੀ ਟੌਂਕ ਹੈ, ਨਦੀ ਦਾ ਨਾਮ ਵੀ ਟੌਂਕ ਹੈ। ਰਾਜਸਥਾਨ ਵਿਚ ਵਗਦੀ ਬਰਸਾਤੀ ਨਾਲਾ ਹੈ, ਪਰ ਹੈ ਬਹੁਤ ਵੱਡਾ। ਉੱਥੇ ਖਰਬੂਜ਼ੇ ਆਉਂਦੇ ਨੇ, ਤਰਬੂਜ਼ ਆਉਂਦੇ ਨੇ, ਹੋਰ ਸਬਜ਼ੀਆਂ ਆਉਂਦੀਆਂ ਨੇ, ਮੀਲਾਂ ਤੱਕ ਆਉਂਦੀਆਂ ਨੇ। ਅਫਗਾਨਿਸਤਾਨ ਤੋਂ ਉਹ ਬੀਜ ਲਿਆ ਕੇ ਟੌਂਕ ਨਦੀ ਦੇ ਦੋਵੇਂ ਤੱਟਾਂ ਤੇ ਬੀਜਿਆ ਗਿਆ, ਮੀਲਾਂ ਤੱਕ ਬੀਜਿਆ ਗਿਆ। ਬਕਾਇਦਾ ਅਫਗਾਨਿਸਤਾਨ ਤੋਂ ਵੀ ਵੱਡੇ ਵੱਡੇ ਸਰਦੇ ਹੋਏ, ਬੜੇ ਖੂਬਸੂਰਤ, ਬੜੇ ਚੰਗੇ ਵੇਖ ਕੇ ਮੁਖੀਆਂ ਨੂੰ ਤੇ ਆਮ ਲੋਕਾਂ ਨੂੰ ਖੁਸ਼ੀ ਹੋਈ। ਚਲੋ ਕਾਬਲ ਦੇ ਸਰਦੇ ਹੁਣ ਰਾਜਸਥਾਨ ਵਿਚ, ਪਰ ਜੈਸੇ ਚੀਰ ਕੇ ਮੂੰਹ ਚ ਪਾਇਆ, ਬਿਲਕੁਲ ਫਿੱਕਾ, ਬਿਲਕੁਲ ਫਿੱਕਾ। ਕਾਰਨ ਬੀਜ ਤੇ ਵਧੀਆ ਸੀ, ਪਰ ਬੀਜ ਦੇ ਅਨੁਕੂਲ ਧਰਤੀ ਵੀ ਤੇ ਚਾਹੀਦੀ ਸੀ, ਧਰਤੀ ਤੇ ਵੀ ਚਾਹੀਦੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਅੰਦਰ ਜਿਹੜੀ ਰੱਬੀ ਜੋਤ ਸੀ, ਉਹਨੂੰ ਜੋ ਟਿਕਾਣਾ ਸੀ ਨਾ, ਉਹ ਤਿਆਰੀ ਸਿਰਫ ਗੁਰੂ ਹਰ ਰਾਏ ਸਾਹਿਬ ਕੋਲ ਸੀ, ਉਹ ਹਿਰਦਾ ਤਿਆਰ ਸਿਰਫ ਗੁਰੂ ਹਰ ਰਾਏ ਸਾਹਿਬ ਕੋਲ ਸੀ। ਔਰ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਦੇਖਿਆ, ਭਾਵੇਂ 22 ਸੋਡੀਆਂ ਨੇ ਗੱਦੀਆਂ ਲਾ ਰੱਖੀਆਂ ਸਨ ਬਕਾਲੇ ਵਿਚ, ਬੜਿਆਂ ਬੜਿਆਂ ਨੇ ਗੁਰੂ ਹੋਣ ਦੇ ਦਾਅਵੇ ਸ਼ੁਰੂ ਕਰ ਦਿੱਤੇ ਸਨ, ਇਹ ਵੀ ਮੈਂ ਅਰਜ਼ ਕਰ ਦੇਣਾ। ਲੇਕਿਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਨੇ ਬਾਬਾ ਬਕਾਲੇ। ਹੁਣ ਬਾਬਾ ਬਕਾਲੇ ਤੇ ਬਾਬੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ ਚਾਹੀਦੀਆਂ। 22 ਗੱਦੀਆਂ ਲੱਗੀਆਂ ਹੋਈਆਂ ਨੇ, ਲੋਕੀ ਉਹਨਾਂ 22 ਦੇ ਦਰਸ਼ਨ ਕਰਕੇ ਆ ਜਾਂਦੇ ਨੇ। ਅੱਜ ਇੱਕ ਐਸਾ ਸਿੱਖ ਆਇਆ ਜਿਹਦੇ ਕੋਲ ਸਮਝ ਹੈ ਕਿ ਕੁਝ ਲੱਛਣ ਹੁੰਦੇ ਨੇ ਪੂਰਨ ਪੁਰਖ ਦੇ, ਕੁਝ ਲੱਛਣ ਆਉਂਦੇ ਨੇ ਅਵਤਾਰੀ ਪੁਰਸ਼ ਦੇ, ਕੁਝ ਲੱਛਣ ਆਉਂਦੇ ਨੇ ਬ੍ਰਹਮ ਗਿਆਨੀ ਦੇ, ਉਹ ਇਹਨਾਂ 22 ਚ ਪ੍ਰਗਟ ਨਹੀਂ ਹੋ ਰਹੇ। ਸੰਤ ਨੂੰ ਸਮਝਣ ਵਾਸਤੇ ਕੁਛ ਨਾ ਕੁਛ ਤੇ ਸੰਤ ਬਿਰਤੀ ਚਾਹੀਦੀ ਹੈ, ਵਰਨਾ ਕਿਸ ਤਰ੍ਹਾਂ ਸਮਝੇਗਾ। ਮੈਂ ਇਸ ਦੇ ਤੇ ਇੱਕ ਦਲੀਲ ਦੇਣਾ ਹੁੰਦਾ, ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ, ਜਵਾਨ ਦੇ ਜਜ਼ਬਾਤ ਕੀ ਆਉਂਦੇ ਨੇ, ਜਵਾਨੀ ਦੀ ਉਮੰਗ ਕੀ ਆਉਂਦੀ ਹੈ, ਜਵਾਨੀ ਦੀ ਤਰੰਗ ਕੀ ਆਉਂਦੀ ਹੈ, ਇੱਕ ਬੱਚੇ ਨੂੰ ਕੀ ਪਤਾ, ਮਾਸੂਮ ਬੱਚੇ ਨੂੰ ਕੀ ਪਤਾ, ਭਾਵੇਂ ਜਵਾਨ ਉਸ ਦੇ ਸਾਹਮਣੇ ਨੇ। ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ, ਭਾਵੇਂ ਬੁੱਢੇ ਉਸਦੇ ਸਾਹਮਣੇ। ਬੁੱਢੇ ਦੀ, ਬੁਢੇਪੇ ਦੀ ਖਾਸੀਅਤ ਕੀ ਹੈ, ਅਹਿਮੀਅਤ ਕੀ ਹੈ, ਲੇਕਿਨ ਬੁਢੇਪੇ ਦੀ ਮਜਬੂਰੀ ਕੀ ਹੈ, ਕਮਜ਼ੋਰੀ ਕੀ ਹੈ, ਇਹ ਜਵਾਨ ਨੂੰ ਕੀ ਪਤਾ। ਇੱਕ ਬੁੱਢੇ ਦਾ ਅਨੁਭਵ ਕੀ ਹੈ, ਜ਼ਿੰਦਗੀ ਦੀਆਂ ਪੌੜੀਆਂ ਤੇ ਜ਼ਿਆਦਾ ਚੜ੍ਹੇ ਤਾਂ ਉਸਦੇ ਕੋਲ ਜ਼ਿੰਦਗੀ ਦਾ ਅਨੁਭਵ ਜ਼ਿਆਦਾ। ਪਰ ਇੱਕ ਜਵਾਨ ਨੂੰ ਕੀ ਪਤਾ ਬੁੱਢੇ ਦੀ ਖਾਸੀਅਤ ਕੀ ਹੈ, ਬੁੱਢੇਪੇ ਦੀ ਅਹਿਮੀਅਤ ਕੀ ਹੈ ਤੇ ਬੁੱਢੇਪੇ ਦੀ ਕਮਜ਼ੋਰੀ ਕੀ ਹੈ, ਮਜਬੂਰੀ ਕੀ ਹੈ? ਇੱਕ ਜਵਾਨ ਨੂੰ ਕੀ ਪਤਾ? ਬੁੱਢੇ ਹੋ ਕੇ ਹੀ ਪਤਾ ਚੱਲਦਾ ਬੁੱਢੇਪਾ ਕੀ ਹੈ, ਉਹਦੇ ਨਹੀਂ ਪਤਾ ਚੱਲਦਾ। ਪਰ ਇੱਕ ਬੁੱਢੇ ਨੂੰ ਕੀ ਪਤਾ ਹੈ ਮੌਤ ਕੀ ਆਉਂਦੀ ਹੈ? ਮਰ ਕੇ ਹੀ ਪਤਾ ਚੱਲਦਾ ਮੌਤ ਕੀ ਆਉਂਦੀ ਹੈ। ਸੰਤ ਹੋ ਕੇ ਹੀ ਪਤਾ ਚੱਲਦਾ ਸੰਤ ਕਿਹਨੂੰ ਕਹਿੰਦੇ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜੈਸਾ ਹਰੀ ਹੈ ਐਸਾ ਹੀ ਹਰੀ ਦਾ ਭਗਤ ਹੋਣਾ ਚਾਹੀਦਾ। ਜਦ ਕੋਈ ਜਗਿਆਸੂ ਆਪਣੇ ਆਪ ਨੂੰ ਪਰਮਾਤਮਾ ਵਰਗਾ ਬਣਾ ਲੈਂਦਾ, ਸੰਤ ਬਣਾ ਲੈਂਦਾ, ਉਸ ਦਿਨ ਉਸ ਨੂੰ ਸਮਝ ਆਉਂਦੀ ਹੈ ਪਰਮਾਤਮਾ ਕੀ ਹੈ, ਉਸ ਤੋਂ ਪਹਿਲੇ ਨਹੀਂ ਆਉਂਦੀ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਉਸ ਤੋਂ ਪਹਿਲੇ ਭ੍ਰਾਂਤੀ ਬਣੀ ਰਹਿੰਦੀ ਹੈ, ਉਸ ਤੋਂ ਪਹਿਲੇ ਸਮਝ ਨਹੀਂ ਆਉਂਦੀ। ਤੇ ਪਰਮਾਤਮਾ ਨੇ ਹਰ ਇੱਕ ਨੂੰ ਪਰਮਾਤਮਾ ਹੋਣ ਦਾ ਮੌਕਾ ਦਿੱਤਾ ਹੋਇਆ। ਸਾਗਰ ਨੇ ਬੂੰਦ ਨੂੰ ਸਾਗਰ ਹੋਣ ਦਾ ਮੌਕਾ ਦਿੱਤਾ ਹੋਇਆ। ਸੂਰਜ ਨੇ ਇੱਕ ਵਿਛੜੀ ਹੋਈ ਕਿਰਨ ਨੂੰ ਸੂਰਜ ਹੋਣ ਦਾ ਮੌਕਾ ਦਿੱਤਾ ਹੋਇਆ। ਪਰਮਾਤਮਾ ਨੇ ਇੱਕ ਵਿਛੜੀ ਹੋਈ ਆਤਮਾ ਨੂੰ ਪਰਮਾਤਮਾ ਹੋਣ ਦਾ ਮੌਕਾ ਦਿੱਤਾ ਹੋਇਆ। ਜਦ ਕੋਈ ਬੂੰਦ ਸਾਗਰ ਹੋ ਜਾਂਦੀ ਹੈ, ਜਦ ਕੋਈ ਆਤਮਾ ਪਰਮਾਤਮਾ ਹੋ ਜਾਂਦੀ ਹੈ, ਜਦ ਕੋਈ ਛੋਟੀ ਜਿਹੀ ਚਿਨਗਾਰੀ ਸੂਰਜ ਹੋ ਜਾਂਦੀ ਹੈ, ਉਹਦੇ ਅੰਦਰ ਕੁਝ ਲੱਛਣ ਪ੍ਰਗਟ ਹੁੰਦੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਜਗ ਗਿਆਨੀ ਵਿਰਲਾ ਆਚਾਰੀ ਮੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਜੀ ਦੀਆਂ ਪੰਕਤੀਆਂ ਬੜੀ ਕੀਮਤੀ। ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਤ ਵਿਰਲਾ ਵਿਚਾਰੀ। ਗਿਆਨੀ ਤੇ ਬੜੇ ਨੇ, ਸਮਝ ਤੇ ਬੜੇ ਨੇ, ਜਿਨ੍ਹਾਂ ਨੂੰ ਗੁਰਬਾਣੀ ਦੀ ਸਮਝ ਆ ਗਈ ਏ, ਗੁਣਾਂ ਦੀ ਸਮਝ ਆ ਗਈ ਏ, ਇਸ ਤਰ੍ਹਾਂ ਦੇ ਗਿਆਨੀ ਬਹੁਤ ਨੇ। ਪਰ ਗਿਆਨ ਨੂੰ ਆਪਣੇ ਆਚਰਣ ਵਿੱਚ ਪ੍ਰਗਟ ਕਰ ਸਕਣ, ਮਹਾਰਾਜ ਕਹਿੰਦੇ ਨੇ ਕੋਈ ਵਿਰਲੇ ਨੇ। ਜਗ ਗਿਆਨੀ ਵਿਰਲਾ ਆਚਾਰੀ। ਗਿਆਨ ਉਹਨਾਂ ਦੇ ਆਚਾਰ ਵਿੱਚ ਨਹੀਂ ਹੈ, ਵਿਵਹਾਰ ਵਿੱਚ ਨਹੀਂ ਹੈ। ਜੈਸੇ ਦੇਖਦੇ ਹਾਂ ਕੁਰਾਨ ਦਾ ਗਿਆਨ ਹੈ ਪਰ ਵਿਵਹਾਰ ਵਿੱਚ ਸ਼ੈਤਾਨ ਪ੍ਰਗਟ ਹੋ ਰਿਹਾ, ਕੁਰਾਨ ਪ੍ਰਗਟ ਨਹੀਂ ਹੋ ਰਿਹਾ। ਭਾਗਵਤ ਗੀਤਾ ਦਾ ਬਹੁਤ ਵੱਡਾ ਗਿਆਨ ਹੈ ਪਰ ਵਿਵਹਾਰ ਵਿੱਚ ਤੇ ਬਿਲਕੁਲ ਵਿਪਰੀਤ ਦਸ਼ਾ ਪ੍ਰਗਟ ਹੋ ਰਹੀ ਹੈ, ਗੀਤਾ ਪ੍ਰਗਟ ਨਹੀਂ ਹੋ ਰਹੀ। ਬੜਾ ਭਾਰੀ ਗੁਰਬਾਣੀ ਦਾ ਗਿਆਨ ਹੈ ਪਰ ਆਚਰਣ ਵਿੱਚ ਗੁਰਬਾਣੀ ਨਹੀਂ ਹੈ। ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਤ ਵਿਰਲਾ ਵਿਚਾਰੀ। ਹੁਣ ਦੂਜੀ ਗੱਲ, ਪੰਡਤ ਹੈ ਬੜਾ ਭਾਰੀ ਅਕਸ਼ਰੀ ਗਿਆਨ ਹੈ ਪਰ ਅਕਸ਼ਰੀ ਗਿਆਨ ਨੂੰ ਆਪਣੀ ਸੋਚਣੀ ਵਿੱਚ ਵੀ ਨਹੀਂ ਲਿਆਇਆ। ਕੋਈ ਵੀ ਕਿਰਦਾਰ ਪਹਿਲੇ ਵਿਚਾਰ ਵਿੱਚ ਆਉਂਦਾ ਹੈ ਤੇ ਵਿਚਾਰ ਹੀ ਕਿਰਦਾਰ ਬਣਦਾ। ਸੋਚਿਆ ਹੋਇਆ ਹੀ ਸਰੀਰ ਦੇ ਤਲ ਤੇ ਕ੍ਰਿਤ ਧਾਰਨ ਕਰਦਾ ਹੈ। ਇਸ ਨੂੰ ਮੈਂ ਇੰਜ ਬਿਆਨ ਕਰਦਾ ਹੁੰਦਾ, ਇੱਕ ਸੰਤ ਦੇ ਅੰਦਰ ਦਇਆ ਹਰ ਵਕਤ ਚੱਲਦੀ, ਉਹਦੀ ਸੋਚਣੀ ਦੇ ਦਇਆ ਹਰ ਵਕਤ ਚੱਲਦੀ ਹੈ ਲੇਕਿਨ ਵਿਵਹਾਰ ਵਿੱਚ ਆਚਾਰ ਵਿੱਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ, ਜਿੱਥੇ ਲੋੜ ਪੈ ਜਾਏ। ਇੱਕ ਚੋਰ ਦੇ ਅੰਦਰ, ਇੱਕ ਦੁਸ਼ਟ ਦੇ ਅੰਦਰ ਦੁਸ਼ਟਪਣਾ ਚੋਰੀ ਹਰ ਵਕਤ ਚੱਲਦੀ ਹੈ, ਉਹਦੇ ਵਿਚਾਰਾਂ ਚੱਲਦੀ ਹੈ, ਹਰ ਵਕਤ ਚੱਲਦੀ ਹੈ। ਪਰ ਕ੍ਰਿਤ ਦੇ ਚ ਚੋਰੀ ਉਦੋਂ ਪ੍ਰਗਟ ਆਉਂਦੀ ਜਿੱਥੇ ਉਸਨੂੰ ਮੌਕਾ ਮਿਲ ਜਾਏ, ਮੌਕਾ ਮਿਲ ਜਾਏ। ਮੈਂ ਇੱਕ ਦਫਾ ਫਿਰ ਦੌੜਾਂ, ਗੱਲ ਪੂਰੀ ਪਕੜ ਦੇ ਚ ਆ ਜਾਏ। ਇੱਕ ਸੰਤ ਦੇ ਅੰਦਰ ਦਇਆ ਹਰ ਵਕਤ ਚੱਲਦੀ ਹੈ, ਹਰ ਵਕਤ ਚੱਲਦੀ ਹੈ। ਉਹਦੀ ਸੋਚਣੀ ਦੇ ਚ ਦਇਆ ਹਰ ਵਕਤ ਚੱਲਦੀ ਹੈ। ਉਹ ਕੋਰਾ ਪੰਡਿਤ ਨਹੀਂ ਹੈ, ਜਿਸ ਚੀਜ਼ ਦੀ ਉਹਦੇ ਕੋਲ ਪੰਡਤਾਈ ਹੈ, ਇਲਮ ਹੈ, ਉਹਨੂੰ ਆਪਣੀ ਸੋਚਣੀ ਚ ਵੀ ਲਿਆ, ਆਪਣੇ ਵਿਚਾਰਾਂ ਚ ਵੀ ਲਿਆ, ਆਪਣੇ ਚਿੰਤਨ ਦੇ ਚ ਵੀ ਲਿਆ। ਇੱਕ ਸੰਤ ਦੇ ਅੰਦਰ ਦਇਆ ਹਰ ਵਕਤ ਚੱਲਦੀ ਹੈ, ਪਰਉਪਕਾਰ ਹਰ ਵਕਤ ਚੱਲਦਾ, ਸੋਚਣੀ ਚ ਹਰ ਵਕਤ ਚੱਲਦਾ। ਪਰ ਕਿਰਦਾਰ ਦੇ ਚ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦਾ ਜਿੱਥੇ ਲੋੜ ਪੈ ਜਾਏ, ਕਿੱਥੇ ਦਇਆ ਦੀ ਲੋੜ ਹੈ, ਉੱਥੇ ਪ੍ਰਗਟ ਹੋ ਜਾਂਦਾ। ਇੱਕ ਦੁਸ਼ਟ ਦੇ ਅੰਦਰ ਦੁਸ਼ਟਪਣਾ ਹਰ ਵਕਤ ਚੱਲਦਾ, ਇੱਕ ਚੋਰ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ। ਐਸਾ ਨਹੀਂ ਕਿ ਕੋਈ ਚੋਰ ਕਿਸੇ ਵਕਤ ਚੋਰ ਆਉਂਦਾ ਤੇ ਕਿਸੇ ਵਕਤ ਨਹੀਂ ਆਉਂਦਾ, ਹਰ ਵਕਤ ਉਸਦੇ ਅੰਦਰ ਵਿਚਾਰਾਂ ਚੋਰੀ ਚੱਲ ਰਹੀ ਹੈ। ਇੱਕ ਚੋਰ ਦੇ ਅੰਦਰ ਵਿਚਾਰਾਂ ਦੇ ਸੋਚਣੀ ਚ ਚੋਰੀ ਹਰ ਵਕਤ ਚੱਲ ਰਹੀ ਹੈ। ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ, ਕਿਉਂਕਿ ਹਰ ਜਗ੍ਹਾ ਚੋਰੀ ਕਰਨ ਦਾ ਮੌਕਾ ਨਹੀਂ ਮਿਲਦਾ, ਹਰ ਜਗ੍ਹਾ ਚੋਰੀ ਬਾਰੇ ਸੋਚਣ ਦਾ ਤੇ ਮੌਕਾ ਹੈ। ਮੈਂ ਸਟੇਜ ਤੇ ਬੈਠਾ, ਮੇਰਾ ਮਨ ਕੁਝ ਗਲਤ ਸੋਚੇ ਤੁਹਾਨੂੰ ਕੀ ਪਤਾ, ਔਰ ਤੁਹਾਡੇ ਵਿੱਚੋਂ ਕਿਸੇ ਦੇ ਅੰਦਰ ਗਲਤ ਸੋਚਣੀ ਚੱਲੇ ਮੈਨੂੰ ਕੀ ਪਤਾ, ਦੂਜੇ ਨੂੰ ਕੀ ਪਤਾ। ਵਿਚਾਰ ਦੇ ਚ ਚੋਰੀ ਨੂੰ ਲਿਆਉਣ ਦਾ ਮੌਕਾ ਹਰ ਵਕਤ ਹੈ, ਹਰ ਵਕਤ ਹੈ। ਕ੍ਰਿਤ ਦੇ ਚ ਚੋਰੀ ਨੂੰ ਪ੍ਰਗਟ ਕਰਨ ਦਾ ਮੌਕਾ ਹਰ ਵਕਤ ਨਹੀਂ ਹੈ। ਸਮਾਜ ਹੈ, ਕਾਨੂੰਨ ਹੈ, ਦੁਨੀਆ ਹੈ। ਸੰਤ ਦੇ ਅੰਦਰ ਦਇਆ ਹਰ ਵਕਤ ਚੱਲਦੀ ਹੈ, ਪਰਉਪਕਾਰ ਹਰ ਵਕਤ ਚੱਲਦਾ ਹੈ। ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦਾ ਹੈ ਜਿੱਥੇ ਲੋੜ ਪੈ ਜਾਏ। ਦੁਸ਼ਟ ਦੇ ਅੰਦਰ ਦੁਸ਼ਟਪਣਾ ਹਰ ਵਕਤ ਚੱਲਦਾ ਹੈ, ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦਾ ਜਿੱਥੇ ਉਸਨੂੰ ਮੌਕਾ ਮਿਲ ਜਾਏ, ਮੌਕਾ ਮਿਲ ਜਾਏ। ਤੋਂ ਮੈਂ ਅਰਜ਼ ਕਰਾਂ, ਜਿਸ ਦੇ ਸੋਚਣੀ ਦੇ ਚ, ਜਿਹਦੇ ਵਿਚਾਰਾਂ ਦੇ ਚ, ਜਿਹਦੇ ਚਿੰਤਨ ਦੇ ਚ ਹਰ ਵਕਤ ਪ੍ਰਭੂ ਦਾ ਨਾਮ ਚੱਲਦਾ ਹੈ, ਪਰਮਾਤਮਾ ਦਾ ਗਿਆਨ ਚੱਲਦਾ ਹੈ, ਕੁਛ ਲਕਸ਼ਣ, ਕੁਛ ਅਲਾਮਤਾਂ ਪ੍ਰਗਟ ਆਉਂਦੀਆਂ। ਦੁਹਰਾਦੇ ਹਾਂ, ਕੁਛ ਅਲਾਮਤਾਂ ਨੇ ਦੇਖ ਕੇ ਮਨੁੱਖ ਕਹਿ ਦਿੰਦਾ ਇਹ ਬਿਮਾਰ ਹੈ। ਅਲਾਮਤਾਂ ਹੀ ਦੱਸਦੀਆਂ ਪਈਆਂ, ਇਹਦਾ ਉੱਠਣਾ ਬੈਠਣਾ ਦੱਸਦਾ ਪਿਆ, ਇਹਦਾ ਚੱਲਣਾ ਫਿਰਨਾ ਦੱਸਦਾ ਪਿਆ, ਰੋਗੀ ਹੈ, ਠੀਕ ਨਹੀਂ ਹੈ। ਕੁਝ ਅਲਾਮਤਾਂ ਨੇ, ਕੁਝ ਲਕਸ਼ਣ ਨੇ, ਦੇਖ ਕੇ ਫੌਰਨ ਪਤਾ ਚੱਲ ਜਾਂਦਾ ਹੈ ਇਹ ਬੁੱਢਾ ਹੋ ਗਿਆ, ਸਰੀਰ ਬਿਰਧ ਹੋ ਗਿਆ। ਲਕਸ਼ਣ ਨੇ, ਅਲਾਮਤਾਂ ਨੇ, ਸਾਹਮਣੇ ਪ੍ਰਗਟ ਆਉਂਦੀਆਂ ਨੇ। ਕੁਛ ਐਸੀਆਂ ਅਲਾਮਤਾਂ ਨੇ, ਕੁਝ ਐਸੇ ਲਕਸ਼ਣ ਨੇ ਜਿਨ੍ਹਾਂ ਨੂੰ ਦੇਖ ਕੇ ਕਹਿਣਾ ਪੈਂਦਾ ਹੈ ਇਹ ਮਨੁੱਖ ਚੋਟੀ ਦਾ ਧਨਵਾਨ ਹੈ। ਲਕਸ਼ਣ ਦੱਸਦੇ ਨੇ, ਰਹਿਣ ਸਹਿਣ ਦੱਸਦਾ, ਤਰਜ਼ੇ ਜ਼ਿੰਦਗੀ ਦੱਸਦੀ ਹੈ, ਕੁਝ ਲਕਸ਼ਣ ਦੱਸਦੇ ਨੇ। ਇਹ ਮਨੁੱਖ ਬਹੁਤ ਮੂਰਖ ਹੈ, ਬਹੁਤ ਮੂਰਖ ਹੈ, ਲਕਸ਼ਣ ਦਿਸਦੇ ਨੇ, ਅਲਾਮਤਾਂ ਤੋਂ ਪਤਾ ਚੱਲਦਾ ਮਹਾਮੂਰਖ ਹੈ। ਇਹ ਤਮੋ ਗੁਣੀ ਹੈ, ਇਹ ਸਤੋ ਗੁਣੀ ਹੈ, ਇਹ ਰਜੋ ਗੁਣੀ ਹੈ, ਲਕਸ਼ਣਾਂ ਤੋਂ ਪਤਾ ਚੱਲ ਜਾਂਦਾ, ਅਲਾਮਤਾਂ ਤੋਂ ਪਤਾ ਚੱਲ ਜਾਂਦਾ ਇਹ ਸੰਤ ਹੈ, ਕੁਝ ਲਕਸ਼ਣ ਹੈ। 10,000 ਕਿਧਰੇ ਸਤਸੰਗੀ ਬੈਠੇ ਹੋਣ, ਉਹਨਾਂ ਚ ਇੱਕ ਜਗਿਆਸੂ ਆਉਂਦਾ। 10,000 ਦੇ 10,000 ਜਗਿਆਸੂ ਨਹੀਂ ਆਉਂਦੇ, ਇੱਕ ਆਉਂਦਾ ਜਗਿਆਸੂ, ਜੋ ਜਾਗ ਪਿਆ, ਜਿਹਨੂੰ ਸਮਝ ਆ ਗਈ ਹੈ ਪਰਮਾਤਮਾ ਦੀ, ਜਿਹਨੂੰ ਪਰਮਾਤਮਾ ਦੀ ਸਮਝ ਆ ਗਈ ਹੈ। ਔਰ ਇਸ ਨੂੰ ਮੈਂ ਬਿਆਨ ਕਰਦਾ ਹੁੰਦਾ, ਜੋ ਮੇਰੀ ਸਮਝ ਦੇ ਚ ਨਹੀਂ ਹੈ, ਨਹੀਂ ਹੈ, ਹੋਵੇਗਾ ਪਰਮਾਤਮਾ, ਰੋਮ ਰੋਮ ਦੇ ਚ ਹੋਵੇਗਾ, ਜ਼ਰੇ ਜ਼ਰੇ ਦੇ ਚ ਹੋਵੇਗਾ, ਮੇਰੀ ਸਮਝ ਦੇ ਚ ਨਹੀਂ ਹੈ ਤੋ ਨਹੀਂ ਹੈ, ਮੇਰੀ ਸਮਝ ਦੇ ਚ ਨਹੀਂ ਹੈ ਤੋ ਨਹੀਂ ਹੈ। ਜੈਸੇ ਇੱਕ ਉਦਾਹਰਣ ਦਿਆਂ, ਪਰਿਵਾਰ ਤੇ ਪਸ਼ੂਆਂ ਦਾ ਵੀ ਆਉਂਦਾ, ਨਾਨਕੇ ਦਾਦਕੇ ਸਹੁਰੇ ਉਹਨਾਂ ਦੇ ਵੀ ਆਉਂਦੇ, ਪਰ ਪਰਿਵਾਰ ਦੇ ਹੁੰਦਿਆਂ ਹੋਇਆਂ ਪਸ਼ੂ ਪਰਿਵਾਰ ਤੋਂ ਬਿਨਾਂ ਜੀਂਦਾ, ਕਿਉਂ? ਸਮਝ ਨਹੀਂ ਹੈ ਉਹਦੀ, ਜ਼ਿੰਦਗੀ ਦੱਸ ਦਿੰਦੀ ਇਹਨੂੰ ਮਾਂ ਭੈਣ ਦੀ ਸਮਝ ਨਹੀਂ ਹੈ, ਉਹਦਾ ਵਿਵਹਾਰ ਦੱਸ ਦਿੰਦਾ ਇਹਨੂੰ ਮਾਮੀ ਚਾਚੀ ਤਾਈ ਦੀ ਸਮਝ ਨਹੀਂ ਹੈ, ਸੱਸ ਦੀ ਸਮਝ ਨਹੀਂ ਹੈ, ਨਾਨੀ ਦੀ ਸਮਝ ਨਹੀਂ ਹੈ, ਇਹਨੂੰ ਪਤਾ ਹੀ ਨਹੀਂ, ਉਹਦਾ ਵਿਵਹਾਰ ਦੱਸਦਾ। ਪਰਿਵਾਰ ਦੇ ਹੁੰਦਿਆਂ ਹੋਇਆਂ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ, ਕਿਉਂ? ਸਮਝ ਨਹੀਂ ਹੈ। ਨਿਰੰਕਾਰ ਦੇ ਹੁੰਦਿਆਂ ਹੋਇਆਂ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ, ਕਿਉਂ? ਸਮਝ ਨਹੀਂ ਹੈ। ਨਿਰੰਕਾਰ ਤੋਂ ਬਿਨਾਂ ਜੀ ਰਿਹਾ, ਲਕਸ਼ਣ ਦਿਖਾਈ ਦਿੰਦੇ ਨੇ, ਵਿਵਹਾਰ ਤੋਂ ਪਤਾ ਚੱਲਦਾ ਹੈ ਇਹਦਾ ਜੀਵਨ ਪਰਮਾਤਮਾਮਈ ਨਹੀਂ ਹੈ, ਇਹਦੀ ਜ਼ਿੰਦਗੀ ਈਸ਼ਵਰੀ ਨਹੀਂ ਹੈ, ਇਹਦਾ ਜੀਵਨ ਖੁਦਾਈ ਨਹੀਂ ਹੈ। ਵਿਵਹਾਰ ਦੱਸਦਾ ਪਿਆ, ਆਚਾਰ ਦੱਸਦਾ ਪਿਆ, ਤਰਜ਼ ਜ਼ਿੰਦਗੀ ਦੱਸਦੀ ਪਈ ਹੈ, ਕੁਛ ਐਸੀਆਂ ਅਲਾਮਤਾਂ ਨੇ ਲੱਛਣ ਨੇ ਜਿਨ੍ਹਾਂ ਨੂੰ ਦੇਖ ਕੇ ਕਹਿਣਾ ਪੈਂਦਾ ਪੂਰਨ ਪੁਰਖ ਹੈ ਸੰਤ ਹੈ, ਇਹ ਜਗਿਆਸੂ ਨਹੀਂ ਸੰਤ ਹੈ। 10,000 ਜਗਿਆਸੂ ਹੋਵਣ ਤੇ ਕੋਈ ਇੱਕ ਸਾਧੂ ਹੁੰਦਾ ਹੈ। ਜਗਿਆਸੂ ਜੋ ਜਾਗ ਪਿਆ ਸਮਝ ਆ ਗਈ ਹੈ ਔਰ ਤਿਆਰੀ ਆਰੰਭ ਕਰ ਦਿੱਤੀ। ਸਾਧੂ ਚੱਲ ਪਿਆ, ਨਿਰੀ ਹੁਣ ਤਿਆਰੀ ਚ ਨਹੀਂ ਜੁਟਿਆ, ਚੱਲ ਪਿਆ। ਸੰਤ ਪਹੁੰਚ ਗਿਆ ਟਿਕਾਣੇ ਤੇ ਪਹੁੰਚ ਗਿਆ। ਦੁਨੀਆਂ ਵਿਚ ਕਿਤਨੇ ਕੌਣਗੇ ਜੋ ਪਹੁੰਚ ਗਏ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ, ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚ, ਕਰੋੜਾਂ ਚ ਕੋਈ ਇੱਕ। ਜਿਤਨੇ ਸੰਸਾਰੀ ਨੇ ਉਤਨੇ ਜਗਿਆਸੂ ਨਹੀਂ ਨੇ, ਜਿਤਨੇ ਜਗਿਆਸੂ ਨੇ ਉਤਨੇ ਸਾਧੂ ਨਹੀਂ ਨੇ, ਔਰ ਜਿਤਨੇ ਸਾਧੂ ਨੇ ਉਤਨੇ ਸੰਤ ਨਹੀਂ ਨੇ। ਜਿਉਂ ਜਿਉਂ ਉੱਪਰ ਜਾਓਗੇ ਜਗ੍ਹਾ ਘਟਦੀ ਜਾਂਦੀ ਹੈ, ਪਹਾੜ ਦੇ ਉੱਤੇ ਜਗ੍ਹਾ ਘਟਦੀ ਜਾਂਦੀ ਹੈ, ਸ਼ਿਖਰ ਤੇ ਚੋਟੀ ਤੇ ਬਿਲਕੁਲ ਛੋਟੀ ਰਹਿ ਜਾਂਦੀ। ਬੜੀ ਭੀੜ ਹੈ ਸੰਸਾਰੀਆਂ ਦੀ। ਸੰਸਾਰੀਆਂ ਦੀ ਭੀੜ ਤੋਂ ਮੁਰਾਦ ਸੰਸਾਰ ਦੀ ਸਮਝ ਹੈ, ਨਿਰੰਕਾਰ ਦੀ ਨਹੀਂ। ਜਾਗੇ ਹੋਏ ਨੇ ਪਰਿਵਾਰ ਦੇ ਪ੍ਰਤੀ, ਨਿਰੰਕਾਰ ਦੇ ਪ੍ਰਤੀ ਨਹੀਂ। ਪਰਿਵਾਰ ਦਾ ਪਤਾ ਹੈ, ਪਦਾਰਥਾਂ ਦਾ ਪਤਾ ਹੈ, ਧਨ ਦਾ ਪਤਾ ਹੈ, ਧਰਮ ਦਾ ਨਹੀਂ ਪਤਾ, ਪਰਮਾਤਮਾ ਦਾ ਨਹੀਂ ਪਤਾ। ਇਹ ਸੰਸਾਰ ਦੇ ਪ੍ਰਤੀ ਜਾਗੇ ਹੋਏ ਨੇ, ਨਿਰੰਕਾਰ ਦੇ ਪ੍ਰਤੀ ਸੁੱਤੇ ਹੋਏ ਨੇ ਸੰਸਾਰੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ, ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ। ਜਿਸਨੇ ਆਪਣੇ ਮਨ ਨੂੰ ਜਗਾ ਲਿਆ ਉਹ ਸੰਤ ਹੈ। ਜਿਹਦਾ ਮਨ ਸੰਸਾਰ ਦੇ ਤਲ ਤੇ ਜਾਗਿਆ ਹੋਇਆ, ਨਿਰੰਕਾਰ ਦੇ ਤਲ ਤੇ ਸੁੱਤਾ ਹੋਇਆ, ਸੰਸਾਰੀ ਹੈ। ਪਰ ਮਨ ਜਾਗ ਪਿਆ ਕੀਰਤਨ ਸੁਣ ਕੇ, ਕਥਾ ਸੁਣ ਕੇ, ਸਤਸੰਗ ਕਰਕੇ, ਬਾਣੀ ਦਾ ਜਪ ਕਰਕੇ ਮਨ ਜਾਗ ਪਿਆ। ਜਗਿਆ ਸੋ ਨਿਰਾ ਜਾਗਿਆ ਹੀ ਨਹੀਂ, ਚੱਲ ਪਿਆ ਸਾਧੂ। ਨਿਰਾ ਚੱਲਿਆ ਹੀ ਨਹੀਂ, ਪਹੁੰਚ ਗਿਆ ਸੰਤ। ਜੋ ਰਮਿਆ ਹੋਇਆ, ਇੱਕ ਇੱਕ ਨਾਮ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਨੇ। ਤਵੱਜਾ ਬਖਸ਼ਣੀ, ਰਾਮ ਦੇ ਅਰਥ ਵੀ ਗੁਰੂ ਅਰਜਨ ਦੇਵ ਜੀ ਨੇ ਕੀਤੇ ਨੇ, ਕ੍ਰਿਸ਼ਨ ਦੇ ਵੀ ਕੀਤੇ ਨੇ, ਕਾਨ ਦੇ ਵੀ ਕੀਤੇ ਨੇ, ਗੋਬਿੰਦ ਦੇ ਵੀ ਕੀਤੇ ਨੇ, ਇੱਕ ਇੱਕ ਨਾਮ ਦੇ ਅਰਥ ਕੀਤੇ ਨੇ। ਜਿਸ ਬਾਣੀ ਵਿੱਚ ਇਹ ਅਰਥ ਕੀਤੇ ਨੇ ਇਹਨੂੰ ਗਿਆਨੀਆਂ ਦੀ ਜਗਤ ਦੇ ਸਹਿਨਸਰ ਨਾਮਾ ਕਹਿੰਦੇ ਨੇ, ਤੇਰੇ ਹਜ਼ਾਰਾਂ ਨਾਮ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ। ਰਾਮ ਦੇ ਅਰਥ ਧਿਆਨ ਨਾਲ ਸੁਣਨਾ, ਸ਼੍ਰੀ ਰਾਮ ਚੰਦ ਇਹ ਅਰਥ ਕਰਦੇ ਪਏ ਨੇ ਗੁਰੂ ਅਰਜਨ ਦੇਵ ਜੀ। ਸ਼੍ਰੀ ਰਾਮ ਚੰਦ ਜਹਿ ਰੂਪ ਨਾ ਰੇਖਿਆ, ਬਨਵਾਲੀ ਚਕਰ ਪਾਣ ਦਰਸ ਅਨੂਪਿਆ। ਜਿਹਦਾ ਕੋਈ ਰੰਗ ਨਹੀਂ, ਜਿਹਦਾ ਕੋਈ ਰੂਪ ਨਹੀਂ, ਜੋ ਕਣ ਕਣ ਦੇ ਚ ਰਮਿਆ, ਬਨ ਬਨ ਦੇ ਚ ਰਮਿਆ, ਉਹਨੂੰ ਕਹਿੰਦੇ ਨੇ ਸ਼੍ਰੀ ਰਾਮ ਚੰਦ। ਸਾਰੇ ਨਾਮ ਪਰਮਾਤਮਾ ਦੇ ਨੇ, ਕ੍ਰਿਸ਼ਨ ਹੈ, ਗੋਬਿੰਦ ਹੈ, ਵਾਹਿਗੁਰੂ ਹੈ, ਕਰਤਾਰ ਹੈ। ਇਹ ਨਾਮ ਫਿਰ ਮਨੁੱਖਾਂ ਨੂੰ ਦਿੱਤੇ ਗਏ। ਤੁਸੀਂ ਆਪਣੇ ਨਾਮਾਂ ਦੇ ਅਰਥ ਕਰਕੇ ਦੇਖਣਾ, ਸਭ ਧਾਰਮਿਕ ਨੇ। ਮੁਸਲਮਾਨਾਂ ਦੇ ਨਾਮ, ਹਿੰਦੂ ਸੱਜਣਾਂ ਦੇ ਨਾਮ, ਜੈਨੀਆਂ ਦੇ ਨਾਮ, ਬੋਧੀਆਂ ਦੇ ਨਾਮ, ਸਿੱਖਾਂ ਦੇ ਨਾਮ, ਸਭ ਧਾਰਮਿਕ ਨੇ। ਇਹ ਪ੍ਰਾਚੀਨ ਸਮੇਂ ਤੋਂ ਧਾਰਨਾ ਬਣੀ ਕਿ ਹਰ ਇੱਕ ਨੂੰ ਨਾਮ ਪਰਮਾਤਮਾ ਦਾ ਦੇਵ ਜਾਂ ਪਰਮਾਤਮਾ ਮਈ ਦੇਵ, ਤਾਂ ਕਿ ਕਮ ਸੇ ਕਮ ਆਪਣੇ ਨਾਮ ਤੋਂ ਚੰਗੀ ਪ੍ਰੇਰਨਾ ਲਵੇ। ਲੇਬਲ ਚੰਗਾ ਲਾ ਲਓ ਤਾਂ ਕਿ ਇਹ ਵਸਤੂ ਚੰਗੀ ਪਾ ਸਕੇ। ਨਾਮ ਸੰਤੋਖ ਸਿੰਘ ਰੱਖ ਦੋ ਤਾਂ ਕਿ ਕਿਸੇ ਦਿਨ ਸੰਤੁਸ਼ਟ ਹੋ ਸਕੇ। ਸਾਰੀ ਜ਼ਿੰਦਗੀ ਰਿਹਾ ਤੇ ਲੋਭੀ ਹੈ ਪਰ ਨਾ ਸੰਤੋਖ ਸਿੰਘ, ਸਾਰੀ ਜ਼ਿੰਦਗੀ ਰਿਹਾ ਤੇ ਅੰਧੇਰੇ ਦੇ ਚ ਨਾਮ ਪ੍ਰਕਾਸ਼ ਸਿੰਘ, ਸਾਰੀ ਜ਼ਿੰਦਗੀ ਰਿਹਾ ਤੇ ਨਫ਼ਰਤ ਤੇ ਗਿਰਣਾ ਦੇ ਚ ਨਾਮ ਪ੍ਰੀਤਮ ਸਿੰਘ, ਸਾਰੀ ਜ਼ਿੰਦਗੀ ਰਿਹਾ ਤੇ ਵੈਰ ਵਿਰੋਹ ਦੇ ਚ ਨਾਮ ਹੈ ਨਿਰਵੈਰ ਸਿੰਘ। ਹਰ ਇੱਕ ਨਾਲ ਵੈਰ ਪਾਈ ਬੈਠਾ, ਵਿਤਕਰਾ ਪਾਈ ਬੈਠਾ, ਨਾ ਨਿਰਵੈਰ ਸਿੰਘ। ਮਹਾਂ ਅਪਵਿੱਤਰ ਮਲੀਨ ਹੈ, ਨਾਮ ਹੈ ਪਵਿੱਤਰ ਸਿੰਘ। ਗੁਸਾਖੀ ਮਾਰੋ, ਨਾਮ ਸਾਰਿਆਂ ਦੇ ਧਾਰਮਿਕ ਨੇ। ਤੁਸੀਂ ਕਿਸੇ ਵੀ ਨਾਮ ਦੇ ਅਰਥ ਕਰ ਲੈਣਾ, ਜਿੰਨੇ ਵੀ ਨਾਮ ਨੇ, ਨਾਮ ਸਾਰੇ ਧਾਰਮਿਕ ਨੇ। ਲੇਬਲ ਸਾਰਿਆਂ ਦੇ ਉੱਤੇ ਧਰਮ ਦਾ ਲੱਗਿਆ ਹੋਇਆ। ਹੁਣ ਦੇਖੋ ਕਿਸੇ ਪੈਕਟ ਤੇ ਲੇਬਲ ਲੱਗਿਆ ਹੋਵੇ ਸ਼ੱਕਰ ਦਾ ਤੇ ਅੰਦਰ ਮਿੱਟੀ ਹੋਵੇ, ਧੋਖਾ ਹੈ ਨਹੀਂ ਤੇ 420 ਹੈ, ਇਹ ਤੇ ਧੋਖਾ ਹੈ। ਲੇਬਲ ਲੱਗਾ ਹੋਵੇ ਪਵਿੱਤਰ ਸਿੰਘ ਹੈ ਅਪਵਿੱਤਰ, ਲੇਬਲ ਲੱਗਿਆ ਹੋਵੇ ਨਿਰਵੈਰ ਸਿੰਘ ਹੈ ਵੈਰ ਵਿਰੋਧ ਵਿੱਚ ਭਰਿਆ ਹੋਇਆ। ਨਿਰਭੈ ਸਿੰਘ ਬੜਾ ਭੈਭੀਤ ਹੈ, ਬੜਾ ਭੈਭੀਤ ਹੈ। ਕਮ ਸੇ ਕਮ ਜਿਹੜਾ ਲੇਬਲ ਤੇਰੇ ਤੇ ਲੱਗਿਆ ਉਹ ਵਸਤੂ ਅੰਦਰ ਪਾ, ਉਸਨੂੰ ਆਪਣੇ ਅੰਦਰ ਰੱਖ ਤਾਂ ਕਿ ਤੂੰ ਆਪਣੇ ਆਪ ਨਾਲ ਧੋਖਾ ਨਾ ਕਰੇ। ਜੋ ਲੇਬਲ ਤੇਰੇ ਤੇ ਲੱਗੇ, ਸਾਰਿਆਂ ਦੇ ਉੱਤੇ ਲੇਬਲ ਜੋ ਲੱਗੇ ਨਾਮਾਂ ਦੇ, ਇਹ ਸਾਰੇ ਦੇ ਸਾਰੇ ਧਾਰਮਿਕ ਨੇ। ਤੂੰ ਇੱਕ ਰਿਵਾਜ ਸੀ ਹਰ ਬੱਚੇ ਨੂੰ ਨਾਮ ਪਰਮਾਤਮਾ ਦਾ ਦੇਣਾ। ਦਸ਼ਰਥ ਤੇ ਕੌਸ਼ਲਿਆ ਨੇ ਵੀ ਆਪਣੇ ਮਾਸੂਮ ਬੱਚੇ ਦਾ ਨਾਂ ਰੱਖਿਆ ਰਾਮ, ਪਰ ਰਾਮ ਨੇ ਵਾਕਈ ਜੋ ਨਾਮ ਸੀ ਨਾ ਉਹੀ ਸੁਭਾਅ ਪ੍ਰਗਟ ਕੀਤਾ। ਜੈਸਾ ਮਾਂ ਬਾਪ ਨੇ ਨਾਮ ਰੱਖਿਆ ਉਸਨੂੰ ਆਪਣੀ ਜ਼ਿੰਦਗੀ ਚ ਪ੍ਰਗਟ ਕੀਤਾ, ਇਸ ਵਾਸਤੇ ਉਸਦੀ ਪੂਜਾ, ਉਹਦੀ ਮਹਿਮਾ, ਉਹਦੀ ਮਹਾਨਤਾ। ਬਾਕੀਆਂ ਦਾ ਨਾਮ ਤੇ ਹੋ ਗਿਆ ਰਾਮ ਤੇ ਕੰਮ ਕਾਰ ਸਾਰੀ ਜ਼ਿੰਦਗੀ ਹੋ ਗਏ ਸ਼ੈਤਾਨ ਵਾਲੇ। ਇਹ ਤੇ 420 ਤੇ ਠੱਗੀ ਹੈ। ਲੇਬਲ ਲੱਗੇ ਹੋਇਆ ਰਾਮ ਦਾ ਵਿਵਹਾਰ ਵਿੱਚ ਪ੍ਰਗਟ ਹੋ ਰਿਹਾ ਸ਼ੈਤਾਨ। ਖੈਰ ਮੁਕਤਸਰ ਮਹਿਰਸ ਕਰਾਂ, ਉਹ ਜੋ ਰਮਿਆ ਹੋਇਆ ਰਾਮ ਹੈ ਉਹਦੇ ਅਨੇਕਾਂ ਨਾਮ ਹੈ। ਬਲਹਾਰੀ ਜਾਓ ਜੇਤੇ ਤੇਰੇ ਨਾਮ। ਜਦ ਕੋਈ ਸਿੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ ਦਿੰਦਾ ਸੀ ਜੋ ਤੁਸੀਂ ਜਪਦੇ ਹੋ ਇੱਕ ਮੰਤਰ ਮੈਂ ਉਹ ਜਪਣਾ, ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਰਾਂਗਾ। ਉਹਨਾਂ ਦਿਨਾਂ ਚ ਇੱਕ ਰਸਮ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾ। ਚਰਨਾਮਤ ਦੇ ਕੇ ਉਹਨੂੰ ਕਹਿਣਾ ਇਹ ਜਪ, ਵਾਹਿਗੁਰੂ ਜਪ। ਹਰ ਇੱਕ ਨੂੰ ਨਹੀਂ ਕਿਹਾ ਜਾਂਦਾ ਸੀ, ਗੁਰੂ ਗ੍ਰੰਥ ਸਾਹਿਬ ਦੇ ਚ ਵੀ ਦਰਜ ਨਹੀਂ। ਅਗਰ ਦਰਜ ਹੋ ਜਾਏ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਫਿਰਕੇ ਦੇ ਗੁਰੂ ਹੋ ਜਾਣਗੇ, ਵਿਸ਼ਵ ਦੇ ਗੁਰੂ ਨਹੀਂ ਨੇ। ਕਿਉਂ? ਜੈ ਦੇਵ ਗੋਬਿੰਦ ਗੋਬਿੰਦ ਜਪਦਾ, ਨਾਮ ਦੇਵ ਬਿਠਲ ਬਿਠਲ ਜਪਦਾ, ਕਬੀਰ ਸਤਨਾਮ ਜਪਦੇ ਨੇ, ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ, ਬਾਬਾ ਫਰੀਦ ਅੱਲਾਹੋ ਜਪਦਾ, ਰਾਮਾਨੰਦ ਪਰਮਾਨੰਦ ਰਾਮ ਰਾਮ ਜਪਦੇ ਨੇ, ਸਾਰੇ ਕਿੱਥੇ ਜਾਣਗੇ। ਹਰ ਮੰਤਰ ਕਿਸੇ ਵੀ ਮੰਤਰ ਦਾ ਜਪ ਕਰੀਏ, ਪਰ ਕਰੀਏ ਇੱਕ ਰੋਜ਼ ਰੋਜ਼। ਮੰਤਰ ਬਦਲੀਏ ਨਾ, ਮੰਤਰ ਦੇ ਬਦਲਣ ਦਾ ਮਤਲਬ ਹੈ ਰਸਤਾ ਬਦਲ ਦਿੱਤਾ। ਜ਼ਿੰਦਗੀ ਬਹੁਤ ਛੋਟੀ ਹੈ, ਅਗਰ ਰਸਤੇ ਹੀ ਬਦਲਦੇ ਰਹੇ ਤਾਂ ਰਸਤੇ ਚ ਹੀ ਰਹਿ ਜਾਵਾਂ। ਸੋਤੇ ਮੈਂ ਕਟ ਗਈ, ਕੁਛ ਗੁਨਾਹੋਂ ਮੈਂ ਕਟ ਗਈ, ਰੋਤੇ ਮੈਂ ਕਟ ਗਈ, ਕੁਛ ਆਹੋਂ ਮੈਂ ਕਟ ਗਈ, ਮੰਜ਼ਿਲ ਪੇ ਚਲਨੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੈਂ ਕਟ ਗਏ। ਅੱਜ ਇੱਕ ਡੇਰੇ, ਕੱਲ ਦੂਸਰੇ ਡੇਰੇ, ਅੱਜ ਇੱਕ ਮੰਦਰ, ਕੱਲ ਦੂਜਾ ਮੰਦਰ, ਅੱਜ ਇੱਕ ਰਸਮ, ਕੱਲ ਦੂਜੇ, ਇਹਨਾਂ ਲੋਕਾਂ ਦੀਆਂ ਰਸਤੇ ਚ ਜ਼ਿੰਦਗੀ ਖਰਾਬ ਹੋ ਜਾਂਦੀ, ਲੰਘ ਜਾਂਦੀ, ਪਹੁੰਚਦੇ ਕੋਈ ਨਹੀਂ। ਨਾਲ ਮੇਰੇ ਗੁਣੀ ਜਨ ਨੇ, ਇੰਦੌਰ ਦੇ ਜਦ ਦਾਸ ਜਾਂਦਾ ਤੇ ਇੱਕ ਜੈਨੀ ਸਾਧੂ ਵੀ ਆਉਂਦਾ ਹੈ, ਤੇ ਗ੍ਰਸਤੀ, ਪਰ ਉਹ ਦਿਨ ਰਾਤ ਭਜਨ ਦੇ ਚ ਲੀਨ ਹੈ, ਕੰਮ ਕਾਰ ਛੱਡ ਦਿੱਤਾ, ਲੜਕੇ ਕਰਦੇ ਨੇ। ਇੱਕ ਦਿਨ ਮੈਨੂੰ ਕਹਿਣ ਲੱਗਾ ਵੀ ਮਸਕੀਨ ਜੀ, ਮੈਂ ਆਪਣੀ ਜ਼ਿੰਦਗੀ ਚ ਕੋਈ 35-40 ਮੰਤਰਾਂ ਤੇ ਤਜਰਬਾ ਕੀਤਾ, ਮਹੀਨਾ ਮਹੀਨਾ ਜਪ ਕੇ। ਦੋ ਮੰਤਰ ਸੁੱਤੀ ਹੋਈ ਸ਼ਕਤੀਆਂ ਨੂੰ ਬਹੁਤ ਜਲਦੀ ਜਗਾ ਦਿੰਦੇ ਨੇ, ਮੰਤਰ ਸਾਰੇ ਹੀ ਜਗਾਉਂਦੇ ਨੇ, ਸਾਰੇ ਹੀ ਮੰਤਰ ਜਗਾ ਦਿੰਦੇ ਨੇ। ਕਣਕ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ, ਚਾਵਲ ਖਾ ਕੇ ਵੀ ਭੁੱਖ ਮਿਟ ਜਾਂਦੀ। ਭੁੱਖ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ, ਅਸੀਂ ਇੰਜ ਨਹੀਂ ਕਹਿ ਸਕਦੇ ਇਹ ਭੁੱਖ ਹਿੰਦੂ ਹੈ, ਇਹ ਭੁੱਖ ਸਿੱਖ ਹੈ, ਇਹ ਭੁੱਖ ਜੈਨੀ ਹੈ, ਇਹ ਭੁੱਖ ਮੁਸਲਿਮ ਹੈ, ਇਹ ਭੁੱਖ ਕ੍ਰਿਸਚਨ ਹੈ। ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੀ ਆਉਂਦੀ ਹੈ, ਭੋਜਨ ਇੱਕੋ ਨਹੀਂ ਆਉਂਦਾ, ਖੁਰਾਕ ਇੱਕੋ ਨਹੀਂ ਆਉਂਦੀ, ਭੁੱਖ ਸਾਰਿਆਂ ਦੇ ਅੰਦਰ ਇੱਕੋ ਆਉਂਦੀ ਹੈ, ਭੋਜਨ ਸਾਰਿਆਂ ਦਾ ਇੱਕ ਨਹੀਂ ਆਉਂਦਾ, ਰੱਬੀ ਤੜਪ ਰੱਬੀ ਪਿਆਸ ਤੇ ਸਾਰਿਆਂ ਦੇ ਅੰਦਰ ਇੱਕੋ ਆਉਂਦੀ ਹੈ, ਪਰ ਮੰਤਰ ਸਾਰਿਆਂ ਦਾ ਇੱਕ ਨਹੀਂ ਆਉਂਦਾ। ਆਪਣੇ ਆਪਣੇ ਮੰਤਰ ਨਾਲ ਜੋ ਅਵਤਾਰੀ ਪੁਰਸ਼ਾਂ ਨੇ ਦਿੱਤੇ ਹੁੰਦੇ ਨੇ। ਉਹ ਮੈਨੂੰ ਕਹਿਣ ਲੱਗਾ ਦੋ ਮੰਤਰਾਂ ਦਾ ਬੜਾ ਭਾਰੀ ਅਸਰ ਹੈ। ਡੇਢ ਦੋ ਮਹੀਨਾ ਮੈਂ ਕਿਸੇ ਮੰਤਰ ਨੂੰ ਜਪਦਾ ਸੀ ਤੇ ਸੁੱਤੀਆਂ ਸ਼ਕਤੀਆਂ ਜਾਗਦੀਆਂ ਸਨ, ਪਰ ਇਹ ਮੰਤਰ ਤੇ ਪੰਜ ਸੱਤ ਦਿਨਾਂ ਚ ਹੀ ਕੰਮ ਕਰਦੇ ਨੇ। ਮੈਂ ਕਿਹਾ ਮੈਨੂੰ ਦੱਸੋਗੇ ਕਿਹੜੇ ਦੋ ਮੰਤਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤਜਰਬਾ ਕੀਤਾ ਹੈ? ਮੈਨੂੰ ਕਹਿਣ ਲੱਗੇ ਮਸਕੀਨ ਜੀ ਤੁਹਾਨੂੰ ਦੱਸਣ ਲੱਗਾ, ਕਿਸੇ ਨੂੰ ਦੱਸਣਾ ਨਹੀਂ ਕਿਉਂਕਿ ਮੈਂ ਜੈਨੀ ਹਾਂ, ਹੁਣ ਤੇ ਮੇਰੇ ਨਾਲ ਦੇ ਸਾਰੇ ਗੁਣ ਗਿਆਨੀਆਂ ਨੂੰ ਪਤਾ ਚੱਲ ਗਿਆ ਕਿਉਂਕਿ ਆਉਂਦਾ ਸਮਾਗਮ ਤੇ ਆਉਂਦਾ। ਕਹਿਣ ਲੱਗੇ ਇੱਕ ਤੇ ਵਾਹਿਗੁਰੂ ਹੈ, ਵਾਹਿਗੁਰੂ ਵਾਹਿਗੁਰੂ, ਕਹਿੰਦੇ ਨੇ ਹਿਰਦੇ ਤੇ ਇਤਨਾ ਆਘਾਤ ਪਹੁੰਚਾਉਂਦਾ ਸੁੱਤੀਆਂ ਹੋਈਆਂ ਸ਼ਕਤੀਆਂ ਜਾਗਦੀਆਂ। ਜ਼ਬਾਨ ਬੋਲਦੀ ਵਾਹਿਗੁਰੂ, ਮਨ ਸੁਣਦਾ, ਸੁੱਤਾ ਹੋਇਆ ਮਨ ਬਹੁਤ ਜਲਦੀ ਜਾਗਦਾ। ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗ। ਦੂਜਾ ਜਿਹੜਾ ਉਸਨੇ ਮੈਨੂੰ ਕਿਹਾ ਹੌਲੇ ਜਿਹੀ ਆਵਾਜ਼ ਵਿੱਚ, ਕਹਿੰਦਾ ਅੱਲਾਹੋ, ਕਹਿੰਦਾ ਦੋਹਾਂ ਦੀ ਦੁਨੀ ਇੱਕੋ ਜਿਹਾ, ਵਾਹਿਗੁਰੂ ਅੱਲਾਹੋ। ਕਹਿੰਦਾ ਮੈਂ ਜੈਨੀ ਹਾਂ, ਕਹਿੰਦੇ ਰੱਬ ਦਾ ਵਾਸਤਾ ਕਿਸੇ ਨੂੰ ਦੱਸਣਾ ਨਾ। ਕਹਿੰਦੇ ਦੋਵੇਂ ਮੰਤਰ ਅਨੁਮਤੀਆਂ ਦੇ ਨੇ, ਇੱਕ ਸਿੱਖ ਧਰਮ ਦਾ ਇੱਕ ਇਸਲਾਮ ਦਾ। ਮੈਨੂੰ ਇੰਜ ਕਹਿਣ ਲੱਗਾ, ਮੈਂ ਕਿਹਾ ਤੁਹਾਡੇ ਤਜਰਬੇ ਤੋਂ ਬਾਕੀ ਦੁਨੀਆਂ ਲਾਭ ਉਠਾਵੇ, ਕਮ ਸੇ ਕਮ ਸਿੱਖ ਤੇ ਲਾਭ ਉਠਾਉਣ, ਮੈਨੂੰ ਸਿੱਖਾਂ ਨੂੰ ਤੇ ਕਹਿਣ ਦਿਓ। ਇਸ ਕਲਯੁਗ ਨੂੰ ਦੇਖ ਕੇ, ਮੌਜੂਦਾ ਦੌਰ ਨੂੰ ਦੇਖ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਮਹਾਂਮੰਤਰ ਸਾਨੂੰ ਦਿੱਤਾ। ਜੋ ਰਮਿਆ ਹੋਇਆ ਉਹਨੂੰ ਰਾਮ ਕਹਿੰਦੇ ਨੇ, ਉਹਦੇ ਅਨੇਕਾਂ ਮੰਤਰ ਨੇ। ਮਹਾਰਾਜ ਕਹਿੰਦੇ ਲਕਸ਼ਣਾਂ ਦੇ ਚੋਂ ਪਹਿਲਾ ਲਕਸ਼ਣ ਇਹ ਹੈ ਕਿ ਮੰਤਰ ਉਹਦੇ ਰੋਮ ਰੋਮ ਦੇ ਚ ਹੋਵੇਗਾ, ਉਹਦਾ ਧਿਆਨ ਪੂਰਾ ਮੰਤਰ ਵਿੱਚ ਹੋਵੇਗਾ, ਔਰ ਮੰਤਰ ਉਹਦੀ ਰਸਨਾ ਤੇ ਵਸਿਆ ਹੋਵੇਗਾ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਜਿਵੇਂ ਭੋਜਨ ਦੀ ਬੁਰਕੀ ਮੈਂ ਮੂੰਹ ਚ ਪਾ ਲਵਾਂ ਤੇ ਜ਼ਬਾਨ ਨੂੰ ਸਵਾਦ ਆ ਜਾਂਦਾ, ਰਸ ਆ ਜਾਂਦਾ, ਮੂੰਹ ਦੇ ਚ ਪਾਉਂਦੇ ਹੀ ਰਸ ਆ ਜਾਂਦਾ। ਜਿਹਦੀ ਰਸਨਾ ਤੇ ਪਰਮਾਤਮਾ ਵਸਿਆ, ਬਸ ਵਾਹਿਗੁਰੂ ਆਖਦਾ ਤੇ ਰਸ ਨਾਲ ਭਰ ਜਾਂਦਾ, ਬਸ ਆਖਦਿਆ ਹੀ ਤੇ ਰਸ ਨਾਲ ਭਰ ਜਾਂਦਾ। ਜਪਦਾ ਬਾਣੀ ਦੀ ਪੰਕਤੀ, ਕੋਈ ਪੰਕਤੀ ਪੜੀਏ ਰਸ ਨਾਲ ਭਰ ਜਾਂਦਾ। ਹੁਣੇ ਮੇਰੇ ਨਾਲ ਸਾਰੇ ਸਰਦਾਰ ਬਹਾਦਰ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਨੇ ਕਾਨਪੁਰ ਦੇ ਚ। ਇਹ ਦੋ ਤਿੰਨ ਸਾਲ ਪਹਿਲੇ ਮੇਰੇ ਪਿੱਛੇ ਪੈ ਗਏ, ਕਹਿੰਦੇ ਜਿਸ ਬ੍ਰਹਮ ਗਿਆਨੀ ਦੀ ਗੱਲ ਕਰਦੇ ਹੋ ਲੈ ਵੀ ਸੀ, ਮੈਂ ਕਿਹਾ ਹੈਗੇ ਨੇ ਜੇ ਵੇਖ ਸਕਦੇ ਹੋ। ਇਸ ਤਰ੍ਹਾਂ ਦੇ ਇੱਕ ਸੱਜਣ ਕਾਨਪੁਰ ਦੇ ਚ ਵੀ ਹੈ, ਬਹੁਤ ਵੱਡੀ ਕੱਪੜੇ ਦੀ ਦੁਕਾਨ ਸੀ, ਸੈਂਚਰੀ ਮਿਲ ਤੇ ਐਲਗਨ ਮਿਲ ਦੀ ਉਹਦੇ ਕੋਲ ਏਜੰਸੀਆਂ ਸਨ, ਥੋਕ ਦਾ ਵਪਾਰੀ ਸੀ, ਕਰੋੜਾਂਪਤੀ। ਤੀਹ ਪੈਂਤੀ ਸਾਲ ਪੁਰਾਣੀ ਗੱਲ ਹੈ, ਉਸਨੂੰ ਕਿਧਰੇ ਮੈਂ ਸੁਤੇ ਸੇ ਦਿਖਾਈ ਦਿੱਤਾ, ਮੈਂ ਕਿ ਤੂੰ ਸਾਢੇ ਤਿੰਨ ਚਾਰ ਵਜੇ ਗੁਰਦੁਆਰੇ ਤੇ ਆ ਜਾਂਦਾ ਔਰ ਅੱਧਾ ਘੰਟਾ ਜਪ ਕਰਕੇ ਆਇਆ ਵਾਹਿਗੁਰੂ ਮੰਤਰ ਦਾ। ਪਰ ਮੈਂ ਦੇਖ ਕੇ ਹੈਰਾਨ ਹੋਇਆ, ਕੁਛ ਦਿਨਾਂ ਚ ਹੀ ਉਹਦੀ ਖੇਡ ਬਣ ਗਈ, ਕੁਛ ਦਿਨਾਂ ਚ। ਔਰ ਮੈਨੂੰ ਆਪਣੀ ਜ਼ਿੰਦਗੀ ਚ ਇੱਕ ਹੋਰ ਨਵਾਂ ਗਿਆਨ ਮਿਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ, ਧਾਰਮਿਕ ਈਰਖਾ ਵੀ ਹੁੰਦੀ ਹੈ। ਮੇਰੇ ਅੰਦਰ ਈਰਖਾ ਪੈਦਾ ਹੋਈ ਬਈ ਪ੍ਰੇਰਣਾ ਇਸ ਨੂੰ ਮੈਂ ਕੀਤੀ, ਦੱਸਿਆ ਇਸ ਨੂੰ ਮੈਂ, ਇਹ ਪਹੁੰਚ ਗਏ ਆਪਾਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਉੱਥੇ ਹੀ ਖੜੇ ਰਹਿ ਗਏ, ਇੰਜ ਜਾਓ ਤੇ ਇੰਜ ਜਾਓ। ਉਹਨੂੰ ਵੇਖ ਕੇ ਮੈਨੂੰ ਈਰਖਾ ਹੋਈ। ਇਹ ਪਹਿਲੀ ਦਫਾ ਮੈਨੂੰ ਬੋਧ ਹੋਇਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ, ਹੁੰਦੀ ਹੈ। ਸਹਿਜੇ ਸਹਿਜੇ ਐਸਾ ਰੰਗ ਚੜਿਆ, ਉਹ ਹੁਣ ਚੌਵੀ ਘੰਟੇ ਸਮਾਧੀ ਚ ਰਹਿੰਦਾ। ਜੇ ਕਿਧਰੇ ਗੁਰੂ ਗ੍ਰੰਥ ਸਾਹਿਬ ਦਾ ਉਹ ਦੋ ਢਾਈ ਵਜੇ ਪ੍ਰਕਾਸ਼ ਕਰਦਾ, ਬਸ ਇੱਕੋ ਪੰਕਤੀ ਜਾਂ ਦੋ ਪੰਕਤੀਆਂ ਤੇ ਰੁਕ ਜਾਂਦਾ, ਸਾਰਾ ਦਿਨ ਅੱਗੋਂ ਚੱਲਦਾ ਹੀ ਨਹੀਂ, ਇੱਕੋ ਹੀ ਪੰਕਤੀ ਰੁਕ ਜਾਂਦੀ। ਇੰਨਾ ਰਸ ਨਾਲ ਭਰ ਜਾਂਦਾ, ਇਤਨਾ ਆਨੰਦ ਨਾਲ ਭਰ ਜਾਂਦਾ। ਇਸ ਤਰ੍ਹਾਂ ਦੇ ਹੋਰ ਵੀ ਸੱਜਣ ਨੇ, ਇਹ ਤੇ ਮੈਂ ਇੱਕ ਇਹਨਾਂ ਨੂੰ ਦਿਖਾਇਆ। ਮੈਂ ਤਗੜਾ ਵਪਾਰੀ, ਛੇ ਬੱਚੀਆਂ ਸਨ ਵਿਆਹ ਦਿੱਤੀਆਂ, ਕਹਿੰਦਾ ਹੁਣ ਮੈਨੂੰ ਕੁਝ ਲੋੜ ਨਹੀਂ, ਕੰਮ ਕਾਰ ਵੀ ਛੱਡ ਦਿੱਤਾ। ਸਾਰਾ ਬਾਜ਼ਾਰ ਉਹਨੂੰ ਸੰਤ ਜੀ ਕਰਕੇ ਬੁਲਾਉਂਦਾ ਸੀ, ਜੈਨੀ ਵੀ ਉਸ ਕੋਲ ਆ ਕੇ ਬੈਠਦੇ ਸਨ, ਮੁਸਲਮਾਨ ਵੀ ਸਲਾਮ ਕਰਦੇ ਸਨ। ਜਿਸ ਦਿਨ 84 ਚ ਦੰਗੇ ਹੋਏ, ਸਾਰਿਆਂ ਦੀ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ, ਮਾਰਿਆ ਜਾ ਰਿਹਾ ਸੀ, ਗੁੰਡੇ ਵੀ ਆ ਕੇ ਕਹਿੰਦੇ ਸੰਤ ਜੀ ਆਪਣੇ ਘਰ ਚਲੇ ਜਾਓ, ਗੁੰਡੇ ਹੱਥ ਜੋੜਦੇ। ਜੋ ਦੂਜਿਆਂ ਦੇ ਮਕਾਨ ਤੇ ਦੁਕਾਨਾਂ ਨੂੰ ਜਲਾ ਰਹੇ ਸਨ, ਉਹਨੂੰ ਚੁੱਕ ਕੇ ਜੀਪ ਵਿੱਚ ਬਿਠਾਉਂਦੇ ਨੇ, ਕਹਿੰਦੇ ਘਰ ਪਹੁੰਚਾਈਏ। ਉਹਦੀ ਵਾਈਬ੍ਰੇਸ਼ਨ। ਜਦ ਕੋਈ ਮੈਨੂੰ ਕਹਿੰਦਾ ਮੀਰਾ ਨੌਜਵਾਨ ਸੀ, ਉਹਦੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ, ਚਿਤੌੜ ਦੇ ਰਾਣੇ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ, ਉਹਨੇ ਸਾਫ਼ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਹੈ, ਸੰਤਣੀ ਨਹੀਂ ਚਾਹੀਦੀ। ਇਹ ਦਿਨ ਰਾਤ ਭਜਨ ਦੇ ਚਲੀਂਦੇ ਨੇ। ਰਾਣੀ ਸੀ, ਘਰੋਂ ਕੱਢ ਦਿੱਤੇ। ਠਾਕਰਾਂ ਦੇ ਚ ਰਾਜਪੂਤਾਂ ਦੇ ਚ ਘਰੋਂ ਕੱਢੀ ਹੋਈ ਇਸਤਰੀ ਦਾ ਤਿਰਸਕਾਰ ਬੜਾ ਹੋ ਜਾਂਦਾ, ਬੇਅਦਬੀ ਬੜੀ ਹੋਈ। ਉਹਨੂੰ ਕੋਈ ਸ਼ਹਿਰ ਵਿੱਚ ਕਸਬੇ ਚ ਵੜਨ ਨਹੀਂ ਦਿੰਦਾ ਸੀ, ਕਿਸੇ ਮੰਦਰ ਦੇ ਦਾਖਲਾ ਨਹੀਂ ਸੀ। ਰੁੱਖਾਂ ਤਲੇ ਰਾਤ ਕੱਟਦੀ ਸੀ, ਜੰਗਲਾਂ ਚ ਵਟਕਦੀ ਸੀ। ਜਿਨ੍ਹਾਂ ਜਿਨ੍ਹਾਂ ਰੁੱਖਾਂ ਦੇ ਥੱਲੇ ਬੈਠ ਕੇ ਉਸਨੇ ਭਗਵਤ ਗੀਤ ਗਾਏ, ਰਾਜਸਥਾਨ ਦੇ ਰਜਵਾੜਿਆਂ ਨੇ ਬਾਅਦ ਚ ਬੜੇ ਵੱਡੇ ਵੱਡੇ ਮੰਦਰ ਬਣਾਏ, ਸੋਨੇ ਦੇ ਕਲਸ ਲਾਏ ਬਣੇ ਹੋਏ ਨੇ। ਇੱਕ ਨੌਜਵਾਨ ਨੇ ਇਸ ਤਰ੍ਹਾਂ ਦਾ ਪ੍ਰਸ਼ਨ ਕੀਤਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਨੌਜਵਾਨ ਸੀ, ਜੰਗਲਾਂ ਚ ਭਟਕਦੀ ਸੀ, ਇਹਨੇ ਆਪਣੀ ਇੱਜ਼ਤ ਆਪਣੀ ਅਸਮਤ ਕਿਵੇਂ ਬਚਾਈ? ਸ਼ਹਿਰ ਵਿੱਚ ਕੋਈ ਵੜਨ ਨਹੀਂ ਦਿੰਦਾ, ਕਸਬੇ ਚ ਕੋਈ ਵੜਨ ਨਹੀਂ ਦਿੰਦਾ, ਮੰਦਰ ਵਿੱਚ ਕੋਈ ਦਾਖਲ ਨਹੀਂ ਆਉਣ ਦਿੰਦਾ। ਖੁਦ ਕਹਿੰਦੀ ਹੈ ਮੇਰੀ ਤਾਂ, ਆਪਣੀ ਬਾਣੀ ਚ ਕਹਿੰਦੀ ਹੈ, ਕੋਹੀ ਕਹੇ ਕੁਲਟਾ ਕੁਲੀਨ ਅਕੁਲੀਨ ਕੋਈ, ਕੋਈ ਕਹੇ ਲੰਕਨੀ ਕਲੰਕਨੀ ਕੁਨਾਰੀ। ਮੈਨੂੰ ਕੋਈ ਵੇਸਵਾ ਕਹਿੰਦਾ, ਕੋਈ ਕਲੰਕਣੀ ਕਹਿੰਦਾ, ਕੋਈ ਕੁਲੱਛਣੀ ਕਹਿੰਦਾ, ਕੋਈ ਕੁਲਟਾ ਕਹਿੰਦਾ, ਕੁਲ ਨੂੰ ਦਾਗ ਲਾਉਣ ਵਾਲੀ। ਕੋਈ ਕਹੇ ਕੁਲਟਾ ਕੁਲੀਨ ਅਕੁਲੀਨ ਕੋਈ, ਕੋਈ ਕਹੇ ਲੰਕਨੀ ਕਲੰਕਨੀ ਕੁਨਾਰੀ। ਹੁਣ ਜਿਹੜੇ ਕਲੰਕਣੀ ਪਏ ਕਹਿੰਦੇ ਨੇ, ਵੇਸਵਾ ਪਏ ਕਹਿੰਦੇ ਨੇ, ਸ਼ਹਿਰ ਚ ਆਣ ਦੇਣਗੇ, ਕਸਬੇ ਚ ਆਣ ਦੇਣਗੇ, ਗਾਲਾਂ ਕੱਢਦੇ ਸਨ, ਫਿਟਕਾਰਦੇ ਸਨ। ਰਾਤ ਰੁੱਖਾਂ ਤਲੇ ਕੱਟਦੀ ਸੀ, ਜੰਗਲਾਂ ਦੇ ਪੱਤੇ ਔਰ ਕੰਧ ਮੋਲ ਖਾ ਕੇ ਝਰਨਿਆਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦੀ ਸੀ। ਇੱਕ ਸੱਜਣ ਨੇ ਪ੍ਰਸ਼ਨ ਕੀਤਾ, ਮਨ ਕਹਿੰਦਾ ਨਹੀਂ ਮੰਨਦਾ, ਨੌਜਵਾਨ ਜੰਗਲਾਂ ਚ ਭਟਕਦੀ ਹੈ, ਔਰ ਜੈਸੇ ਜੈਸੇ ਪਿੱਛੇ ਚਲੇ ਜਾਓਗੇ, ਮਨੁੱਖ ਅਸੱਭੇ ਜ਼ਿਆਦਾ ਸੀ, ਇਤਨਾ ਸੱਭੇ ਨਹੀਂ ਸੀ। ਮੈਂ ਕਿਹਾ ਜਦ ਕੋਈ ਭਜਨ ਕਰਦਾ ਹੈ ਔਰ ਜਿਸ ਨੂੰ ਭਜਨ ਦਾ ਰਸ ਆਉਣ ਲੱਗ ਪੈਂਦਾ, ਉਹਦਾ ਇੱਕ ਆਭਾ ਮੰਡਲ ਬਣਦਾ, ਸੰਸਕ੍ਰਿਤ ਚ ਉਹਨੂੰ ਕਹਿੰਦੇ ਨੇ ਪ੍ਰਭਾ ਮੰਡਲ, ਓਰਾ ਇੱਕ ਦਾਇਰਾ ਬਣਦਾ ਉਸਦਾ, ਘੇਰਾ ਬਣਦਾ। ਅਵਤਾਰੀ ਪੁਰਸ਼ ਭਗਤਾਂ ਦੇ ਕੋਲ ਤੁਸੀਂ ਚਾਨਣਾ ਦੇਖਦੇ ਹੋ ਮਸਤਕ ਦੇ, ਉਹ ਇਨ੍ਹਾਂ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਉਹ ਪ੍ਰਤੀਕ ਹੈ, ਬਣਾਇਆ ਗਿਆ। ਇਹ ਪ੍ਰਭਾ ਮੰਡਲ ਬਣਦਾ, ਕਿਸੇ ਦਾ ਇਹ ਪ੍ਰਭਾ ਮੰਡਲ 10-20 ਗਜ਼ ਤੱਕ ਜਾਂਦਾ, ਕਿਸੇ ਕਿਸੇ ਦਾ 1 ਮੀਲ 2 ਮੀਲ ਤੱਕ ਵੀ ਜਾਂਦਾ ਭਜਨ ਦੇ। ਜਿਵੇਂ 0 ਵਾਲ ਦਾ ਬੱਲਬ ਹੈ ਰੋਸ਼ਨੀ ਤੇ ਦੇ ਰਿਹਾ, ਉਹ ਵੀ ਫਿਰ 100 ਵਾਲ ਦਾ ਉਹ ਵੀ ਰੋਸ਼ਨੀ ਦੇ ਰਿਹਾ, ਫਿਰ 1000 ਵਾਲ ਦਾ, ਫਿਰ 5000 ਵਾਲ ਦਾ ਰੋਸ਼ਨੀ ਦੂਰ ਤੱਕ ਗਏ। ਜਲਦਾ ਹੋਇਆ ਦੀਪਕ ਸੀ, ਬੁਝਿਆ ਹੋਇਆ ਦੀਪਕ ਮੀਰਾ ਨਹੀਂ ਸੀ, ਜਲਦਾ ਹੋਇਆ ਦੀਪਕ ਸੀ, ਰੋਸ਼ਨੀ ਸੀ, ਉਹਦਾ ਆਪਣਾ ਇੱਕ ਆਭਾ ਮੰਡਲ ਸੀ, ਪ੍ਰਭਾ ਮੰਡਲ ਸੀ। ਦੁਸ਼ਟ ਤੋਂ ਦੁਸ਼ਟ ਮਨੁੱਖ ਵੀ ਜਦ ਉਸ ਪ੍ਰਭਾ ਮੰਡਲ ਦੇ ਦਾਇਰੇ ਚ ਆ ਜਾਂਦਾ ਸੀ, ਉਹਨੂੰ ਮੀਰਾ ਮਾਂ ਦਿਖਾਈ ਦਿੰਦੀ ਸੀ, ਸਿਰ ਝੁਕ ਜਾਂਦਾ ਸੀ ਉਸਦਾ, ਉਹਦਾ ਸਿਰ ਝੁਕ ਜਾਂਦਾ ਸੀ। ਕਹਿੰਦੇ ਨੇ ਪਵਿੱਤਰ ਪੁਰਸ਼ ਦੀ ਵੀ ਇਹ ਪਹਿਚਾਣ ਹੈ, ਮਲੀਨ ਤੋਂ ਵੀ ਮਲੀਨ ਇਸਤਰੀ ਅਗਰ ਉਸਦੇ ਕੋਲ ਆਵੇ, ਉਹਨੂੰ ਪਿਤਾ ਦਿਖਾਈ ਦੇਵੇ, ਉਹ ਪਵਿੱਤਰ ਮਨੁੱਖ ਹੈ, ਉਹਦੀ ਮਾਨਸਿਕ ਕਿਰਿਆ ਬਦਲ ਜਾਏਗੀ, ਮਨ ਦੀ ਅਵਸਥਾ ਬਦਲ ਜਾਏਗੀ। ਇਹ ਪਹਿਚਾਣ ਹੈ, ਉਹਦਾ ਆਪਣਾ ਆਭਾ ਮੰਡਲ ਹੁੰਦਾ। ਨਿੱਤੇ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਲਿਖਿਆ? ਕ੍ਰਿਤ ਅਕ੍ਰਿਤ ਕਾਰਨੋ ਅਨਿਤ ਨਿਤ ਹੋਏਗੇ, ਤਿਆਗ ਧਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸਮਾਂ ਇਸ ਤਰ੍ਹਾਂ ਦਾ ਭਿਆਨਕ ਆ ਗਿਆ, ਸਾਧੂ ਸਾਧੂ ਨਹੀਂ ਹੋਵੇਗਾ। ਤਿਆਗ ਧਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ। ਬਹੁਤ ਸਾਰੀਆਂ ਇਸਤਰੀਆਂ ਇਸਤਰੀ ਧਰਮ ਨੂੰ ਤਿਆਗ ਕੇ ਉਹ ਗਲਤ ਰਸਤੇ ਤੇ ਚੱਲਣਗੀਆਂ, ਤੇ ਇਨ੍ਹਾਂ ਗਲਤ ਇਸਤਰੀਆਂ ਦੀ ਤਲਾਸ਼ ਵਿੱਚ ਸਾਧੂ ਰਹਿਣਗੇ। ਬਹੁਤ ਸਾਰੇ ਡੇਰਿਆਂ ਦੇ ਪੁੱਲ ਨਹੀਂ ਖੁੱਲੇ, ਜਾਂ ਖੁੱਲੇ ਨੇ ਤੇ ਸਿਰਫ ਗੁਣੀ ਗਿਆਨੀਆਂ ਤੱਕ, ਨਿਕਟਵਰਤੀਆਂ ਤੱਕ, ਨਹੀਂ ਤੇ ਹਾਲਾਤ ਠੀਕ ਨਹੀਂ ਨੇ। ਇਹ ਵੀ ਅਰਜ਼ ਕਰਾਂ, ਇੰਡੀਆ ਟੂਡੇ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਇੱਕ ਡੇਰੇ ਦਾ, ਸੰਤ ਦਾ ਜਦ ਖੁਲਾਸਾ ਹੋਇਆ, ਲੋਕਾਂ ਨੇ ਜ਼ਮੀਨ ਨਿਕਲ ਗਈ ਪੈਰਾਂ ਦੇ ਥੱਲੋਂ। ਇਸ ਤਰ੍ਹਾਂ ਦਾ ਸਿਲਸਿਲਾ ਹੈ, ਕੁਛ ਹੈ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਨੇ, ਸੰਤ ਮਲੀਨ ਤੋਂ ਮਲੀਨ ਇਸਤਰੀ ਅਗਰ ਆਇਆ, ਉਹਨੂੰ ਇੰਝ ਦਿਸੇਗਾ ਜਿਵੇਂ ਮੇਰਾ ਪਿਤਾ ਬੈਠਾ, ਭਾਵੇਂ ਉਮਰ ਚ ਕਿਤਨਾ ਹੀ ਛੋਟਾ ਕਿਉਂ ਨਾ ਹੋਵੇ। ਮਲੀਨ ਤੋਂ ਮਲੀਨ ਪੁਰਸ਼ ਜਾਏ ਉਸ ਇਸਤਰੀ ਕੋਲ ਜਿੱਥੇ ਨਾਮ ਦਾ ਦੀਪਕ ਜਲ ਗਿਆ, ਉਹਨੂੰ ਇੰਝ ਦਿਸੇਗੀ ਜਿਵੇਂ ਮੇਰੀ ਮਾਂ ਬੈਠੀ ਹੈ, ਭਾਵੇਂ ਛੋਟੀ ਹੋਵੇ ਉਮਰ ਵਿੱਚ। ਮਾਤਾ ਦਿਖਾਈ ਦੇਵੇ, ਮਾਂ ਦਿਖਾਈ ਦੇਵੇ। ਇੱਕ ਨਿੱਕਾ ਜਿਹਾ ਉਦਾਹਰਣ ਵੀ ਦੇ ਦਿਆਂ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਜਾਏ ਖਲੋਤਾ। ਬਸ ਲਮਕਾਵਾਂ ਨਾ, ਕਿਉਂਕਿ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਸ ਤੋਂ ਓਲੇ ਨਾ ਹੋ ਜਾਣ। ਸਾਧੂ ਜਾ ਰਿਹਾ, ਰਾਤ ਪੈ ਗਈ, ਬਾਰਿਸ਼ ਆ ਗਈ, ਇੱਕ ਗਲੀ ਚੋਂ ਲੰਘਿਆ ਜਾ ਰਿਹਾ, ਪਰ ਉਹਨੂੰ ਇਹ ਵੀ ਨਹੀਂ ਪਤਾ ਸੀ ਇਹ ਗਲੀ ਵੇਸਮਾਵਾਂ ਦਾ ਬਾਜ਼ਾਰ ਹੈ, ਅਸਮਤ ਵੇਚਣ ਵਾਲਿਆਂ ਦੀ ਗਲੀ ਹੈ। ਮੀਂਹ ਜਦ ਜ਼ੋਰ ਦਾ ਪੈਣ ਲੱਗ ਪਿਆ, ਉਹਨੇ ਇੱਕ ਦੁਆਰ ਤੇ ਦਸਤਕ ਦਿੱਤੀ। ਦੁਆਰ ਖੋਲਿਆ, ਇੱਕ ਗਨਕਾ ਨੇ, ਇੱਕ ਵੇਸਵਾ ਨੇ। ਹੈਰਾਨ ਹੋ ਗਈ, ਸੰਤ ਲਿਬਾਸ ਤੇ ਸਾਧੂਆਂ ਵਾਲਾ ਹੈ, ਮੇਰੇ ਦੁਆਰ ਤੇ? ਚਲੋ ਲਿਬਾਸ ਹੋਵੇਗਾ, ਉਂਝ ਹੋਵੇਗਾ ਕੁਝ ਹੋਰ। ਆਇਆ, ਬੈਠੋ। ਸਾਧੂ ਬੈਠ ਗਿਆ, ਦ੍ਰਿਸ਼ਟੀ ਵਿਚ ਬੜੀ ਨਿਰਮਲਤਾ। ਜਿਹਦੇ ਹਿਰਦੇ ਚ ਨਿਰਮਲਤਾ ਹੋਵੇ ਉਹਦੀ ਦ੍ਰਿਸ਼ਟੀ ਚ ਨਿਰਮਲਤਾ ਆਉਂਦੀ, ਜਿਹਦੀ ਹਿਰਦੇ ਚ ਨਿਰਮਲਤਾ ਹੋਵੇ ਉਹਦੇ ਬੋਲਾਂ ਚ ਨਿਰਮਲਤਾ ਆਉਂਦੀ। ਉਹ ਇੰਜ ਦੇਖਦਿਆਂ ਦੇਖਦਾ ਜੈਸੇ ਉਹ ਦ੍ਰਿਸ਼ਟੀ ਵੇਸਵਾ ਤੇ ਪਈ ਹੈ, ਉਹਦੀ ਜ਼ਬਾਨ ਚੋਂ ਨਿਕਲ ਗਿਆ ਰਾਮ। ਕਦੇ ਨਹੀਂ ਆਖਿਆ ਸੀ, ਕਦੇ ਨਹੀਂ ਆਖਿਆ ਸੀ ਰਾਮ। ਦ੍ਰਿਸ਼ਟੀ ਨੇ ਐਸਾ ਕਰ ਦਿੱਤਾ, ਦ੍ਰਿਸ਼ਟੀ ਐਸਾ ਕਰ ਦਿੰਦੀ। ਔਰ ਆਪਦੀ ਗਿਆਥਲੀ ਅਰਜ਼ ਕਰਾਂ, ਔਖੇ ਨਾ ਹੋਣਾ। ਅੱਖਾਂ ਬਹੁਤ ਕੁਝ ਕਹਿੰਦੀਆਂ ਨੇ, ਔਰ ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ, ਸਹੀ ਬੋਲਦੀਆਂ ਨੇ। ਜ਼ਬਾਨ ਗਲਤ ਬਿਆਨੀ ਕਰ ਸਕਦੀ ਹੈ, ਅੱਖਾਂ ਨਹੀਂ ਕਰਦੀਆਂ, ਇਹ ਵੀ ਮੈਂ ਅਰਜ਼ ਕਰਦੀਆਂ। ਕਈ ਦਫ਼ਾ ਜ਼ਬਾਨ ਨਾਲ ਤੇ ਬੰਦਾ ਕਹਿੰਦਾ, ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ, ਤੇ ਅੱਖਾਂ ਕਹਿੰਦੀਆਂ ਪਈਆਂ ਨੇ ਕੰਬਖਤ ਕਿੱਥੋਂ ਮਿਲ ਗਿਆ, ਰੋਜ਼ ਕਿਸੇ ਜ਼ਰੂਰੀ ਕੰਮ ਤੇ ਜਾ ਰਹੇ ਸੀ, ਵਕਤ ਜਾਇਆ ਕਰੇਗਾ। ਅੱਖਾਂ ਤੇ ਕੁਝ ਹੋਰ ਕਹਿ ਰਹੀਆਂ, ਜ਼ਬਾਨ ਨਾਲ ਹਾਂ ਪਿਆ ਕਰਦਾ, ਅੱਖਾਂ ਨਾ ਕਰ ਰਹੀਆਂ ਨੇ, ਅੱਖ ਦੱਸਦੀ ਪਈ ਹੈ। ਜ਼ਬਾਨ ਕਹਿ ਰਹੀ ਹੈ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ, ਅੱਖਾਂ ਕਹਿ ਰਹੀਆਂ ਨੇ ਕੰਬਖਤ ਕਿੱਥੋਂ ਆ ਗਏ। ਅੱਖ ਗਲਤ ਬਿਆਨੀ ਨਹੀਂ ਕਰਦੀ, ਅੱਖ ਬਿਲਕੁਲ ਸਹੀ ਬੋਲਦੀ ਹੈ, ਸਹੀ ਬੋਲਦੀ ਹੈ। ਅੱਖਾਂ ਨੂੰ ਕਹਿੰਦੇ ਨੇ ਲੋਚਨ। ਲੋਭ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਧਨ ਨੂੰ ਵੇਖਣ, ਵਾਸ਼ਨਾ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਤਨ ਨੂੰ ਵੇਖਣ। ਪਤਾ ਉਸਨੂੰ ਕੀ ਕਹਿੰਦੇ ਨੇ, ਉਸ ਦ੍ਰਿਸ਼ਟੀ ਨੂੰ ਕੀ ਕਹਿੰਦੇ ਨੇ, ਲੁੱਚਾ। ਲੁੱਚਾ ਸ਼ਬਦ ਲੋਚਨ ਤੋਂ ਬਣਿਆ, ਲੋਚਨ ਅੱਖਾਂ, ਸੰਸਕ੍ਰਿਤ ਦਾ ਸ਼ਬਦ, ਗੱਲ ਬਣ ਗਈ ਲੋਚਨ। ਲੋਚਾ, ਲੋਚਾ ਕਹਿੰਦੇ ਨੇ ਤੱਕਣੀ ਨੂੰ, ਵੇਖਣੀ ਨੂੰ। ਲੋਚਨ, ਲੋਚਾ, ਲੋਚਾ ਤੱਕਣੀ ਚ ਕੀ ਹੈ, ਕਿਸੇ ਦਾ ਧਨ, ਕਿਸੇ ਦਾ ਤਨ। ਪਰ ਧਨ ਨੂੰ ਤੱਕਣਾ ਤੇ ਬੁਰਾ ਨਹੀਂ ਹੈ, ਲੋਭ ਨਾਲ ਤੱਕਣਾ ਬੁਰਾ ਹੈ। ਕਿਸੇ ਤਨ ਨੂੰ ਤੱਕਣਾ ਤੇ ਬੁਰਾ ਨਹੀਂ ਹੈ, ਕਿਉਂਕਿ ਦ੍ਰਿਸ਼ਟੀ ਜੋ ਸਾਹਮਣੇ ਹੋ ਗਿਆ ਦ੍ਰਿਸ਼ਟੀ ਤੱਕੇਗੀ, ਵਾਸ਼ਨਾ ਨਾਲ ਤੱਕਣਾ ਪਾਪ ਹੈ। ਲੋਭ ਭਰੇ ਵਿਚਾਰ ਨਾਲ, ਵਾਸ਼ਨਾ ਭਰੇ ਖਿਆਲ ਨਾਲ ਅਗਰ ਲੋਚਾ ਕਿਸੇ ਦੇ ਤਨ ਤੇ ਟਿਕ ਗਈ ਹੈ, ਕਿਸੇ ਦੇ ਧਨ ਤੇ ਟਿਕ ਗਈ ਹੈ, ਤੇ ਲੋਚਾ ਹਟਦੀ ਨਹੀਂ, ਦ੍ਰਿਸ਼ਟੀ ਹਟਦੀ ਨਹੀਂ, ਉਹਨੂੰ ਕਹਿੰਦੇ ਲੋਚਾ। ਇਹ ਲੋਚਾ, ਲੋਚਨ, ਲੋਚਾ ਸੰਸਕ੍ਰਿਤ ਦਾ ਸ਼ਬਦ ਹੈ। ਸਾਧੂ ਦੀ ਲੋਚਾ ਇੰਜ ਦੇਖਦੀ ਦੇਖਦੀ ਬੇਸਵਤ ਟਿਕ ਗਈ, ਪਰ ਲੋਚਨ ਦਿੱਤੇ ਪ੍ਰਭੂ ਸੀ, ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਅਵਰ ਨ ਦੇਖਾ। ਦ੍ਰਿਸ਼ਟੀ ਤੇ ਪ੍ਰਮਾਤਮਾ ਸੀ, ਦ੍ਰਿਸ਼ਟੀ ਤੇ ਅੰਮ੍ਰਿਤ ਸੀ, ਬੋਲਾਂ ਤੇ ਅੰਮ੍ਰਿਤ ਸੀ। ਦ੍ਰਿਸ਼ਟੀ ਜੈਸੇ ਵੇਸਵਾ ਤੇ ਟਿਕੀ, ਇਹਦੀ ਜ਼ਬਾਨ ਤੋਂ ਨਿਕਲ ਗਿਆ ਰਾਮ। ਔਰ ਰਾਮ ਆਖਣ ਦਾ ਉਸਨੂੰ ਰਸ ਵੀ ਆਇਆ, ਕਿਉਂਕਿ ਕਿਸੇ ਰਸਕ ਪੁਰਸ਼ ਦੇ ਕੋਲ ਬੈਠੀ ਸੀ। ਸਾਧ ਕੇ ਸੰਗ ਨੇ ਕਿਛ ਗਾਲ, ਦਰਸ਼ਨ ਭੇਟਤ ਬਹੁਤ ਨਿਹਾਲ। ਸਹਿਜੇ ਸਹਿਜੇ ਬਾਹਰ ਤੇ ਮੀਂਹ ਥੰਮਣ ਲੱਗ ਪਿਆ, ਵੇਸਵਾ ਦੇ ਹਿਰਦੇ ਉੱਤੇ ਰਾਮ ਨਾਮ ਦੀ ਬਾਰਿਸ਼ ਆਉਣ ਲੱਗ ਪਈ। ਬਾਰਿਸ਼ ਥੰਮ ਗਈ, ਸਾਧੂ ਘਰ ਚੋਂ ਬਾਹਰ ਨਿਕਲਦਾ ਹੈ, ਵੇਸਵਾ ਦਾ ਘਰ ਹਰਿਮੰਦਰ ਬਣ ਗਿਆ, ਭਗਵਾਨ ਦਾ ਮੰਦਰ ਬਣ ਗਿਆ। ਨਹੀਂ ਤੇ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ, ਇਸ ਤਰ੍ਹਾਂ ਦੇ ਸਾਧੂ ਅਗਰ ਕਿਸੇ ਦੇਵੀ ਕੋਲ ਵੀ ਬੈਠਣ, ਐਸੇ ਦੁਸ਼ਟ ਨੇ ਕਿਸੇ ਦੇਵੀ ਕੋਲ ਵੀ ਬੈਠਣ ਤੇ ਵੇਸਵਾ ਬਣਾ ਦੇਣਗੇ, ਪਰ ਐਸਾ ਵੀ ਸੰਤ ਆਉਂਦਾ ਕਿਸੇ ਵੇਸਵਾ ਕੋਲ ਬੈਠਣ ਤੇ ਦੇਵੀ ਬਣਾ ਦੇਣਗੇ। ਵਾਈਬ੍ਰੇਸ਼ਨ ਆਉਂਦੀ ਹੈ, ਆਭਾ ਮੰਡਲ ਆਉਂਦਾ। ਮੀਰਾਂ ਦਾ ਆਪਣਾ ਆਭਾ ਮੰਡਲ ਸੀ, ਦੁਸ਼ਟ ਤੋਂ ਦੁਸ਼ਟ ਮਨੁੱਖ ਜਦ ਉਸਦੇ ਕੋਲ ਆਉਂਦਾ ਸੀ, ਉਹਨੂੰ ਇੰਜ ਦਿਸਦਾ ਸੀ ਜਿਵੇਂ ਮੇਰੀ ਮਾਂ ਬੈਠੀ, ਸਿਰ ਝੁਕ ਜਾਂਦਾ ਸੀ, ਸਤਿਕਾਰ ਕਰਦਾ ਸੀ। ਹੁਣ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ ਜਿਵੇਂ ਖਾਣੀਆਂ ਚਾਰ ਨੇ ਜਿੱਥੋਂ ਜੀਵ ਜਨਮ ਲੈਂਦੇ ਨੇ, ਅੰਡਜ ਜੇਰਜ ਸੇਤਜ ਉਤਵਜ। ਸਭ ਤੋਂ ਵੱਡੀ ਖਾਣ ਅੰਡੇ ਨੇ, ਮੱਛਲੀਆਂ ਨੇ, ਕੀੜੇ ਮਕੌੜੇ ਨੇ, ਅੰਡਿਆਂ ਤੋਂ ਪੈਦਾ ਹੁੰਦੇ। ਸਭ ਤੋਂ ਵੱਡੀ ਖਾਣ ਅੰਡੇ ਨੇ। ਦੂਜੀ ਖਾਣ ਜੇਰ ਹੈ, ਪੇਟ ਤੋਂ ਪੈਦਾ ਹੁੰਦੇ ਨੇ। ਤੀਜੀ ਖਾਣ ਹੈ ਸਵੈਤਜ, ਹੁਮਸ ਤੋਂ ਪੈਦਾ ਹੁੰਦੇ ਨੇ, ਪਸੀਨੇ ਤੋਂ ਪੈਦਾ ਹੁੰਦੇ ਨੇ। ਇਹ ਮੈਲ ਤੇ ਪਸੀਨੇ ਦੇ ਮੇਲ ਨਾਲ ਜੂੰ ਬਣ ਜਾਂਦੀ ਹੈ, ਚਿੱਚੜ ਬਣ ਜਾਂਦਾ, ਚਮਚਿੱਚੜ ਬਣ ਜਾਂਦੇ, ਹੁਮਸ ਤੋਂ ਪੈਦਾ ਹੁੰਦੇ, ਪਸੀਨੇ ਤੇ ਮੈਲ ਤੋਂ ਪੈਦਾ ਹੁੰਦੇ ਨੇ। ਸਵੈਤਜ ਉਤਵਜ, ਜੋ ਧਰਤੀ ਚੋਂ ਬਨਸਪਤੀ ਪੈਦਾ ਹੁੰਦੀ ਹੈ। ਇਹ ਚਾਰ ਖਾਣੀਆਂ ਨੇ। ਖਾਣੀਆਂ ਜਿੱਥੇ ਚਾਰ ਨੇ, ਬਾਣੀਆਂ ਵੀ ਚਾਰ ਨੇ, ਬੋਲ ਵੀ ਚਾਰ ਤਰ੍ਹਾਂ ਦੇ ਨੇ। ਉਹਨਾਂ ਦਾ ਬਕਾਇਦਾ ਨਾਮ ਹੈ ਪਰਾ, ਪਸੰਤੀ, ਮਦਮਾ, ਬੈਖਰੀ। ਜਦ ਅੰਦਰ ਬੋਲਣ ਦਾ ਖਿਆਲ ਆਉਂਦਾ ਕਿ ਮੈਂ ਬੋਲਣਾ ਹੈ, ਉਹ ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਫ ਨਾਲ ਟਕਰਾਉਂਦੀ ਹੈ। ਤੇ ਨਾਫ ਨੂੰ ਭਾਰਤ ਵਿੱਚ ਕਹਿੰਦੇ ਨੇ ਧੁਨੀ। ਧੁਨੀ ਤੋਂ ਮੁਰਾਦ ਜਿੱਥੋਂ ਧੁਨ ਉੱਠਦੀ ਹੈ, ਆਵਾਜ਼ ਉੱਠਦੀ ਹੈ। ਆਵਾਜ਼ ਨੂੰ ਜ਼ਬਾਨ ਪ੍ਰਗਟ ਕਰਦੀ ਹੈ, ਆਵਾਜ਼ ਉੱਠਦੀ ਧੁਨੀ ਤੋਂ ਹੈ, ਨਾਭੀ ਤੋਂ ਹੈ, ਨਾਫ ਤੋਂ ਹੈ। ਇਸ ਵਾਸਤੇ ਇਸ ਨੂੰ ਧੁਨੀ ਕਹਿੰਦੇ ਨੇ। ਜਿਉਂ ਬੋਲਣ ਦਾ ਖਿਆਲ ਆਉਂਦਾ ਹੈ, ਪਵਨ ਟਕਰਾਉਂਦੀ ਹੈ ਨਾਭੀ ਨਾਲ, ਤੇ ਨਾਭੀ ਇੱਕ ਸਾਜ਼ ਸਮਝ ਲਓ ਜੋ ਪਵਨ ਦੇ ਟਕਰਾਉਣ ਨਾਲ ਵੱਜ ਪੈਂਦਾ, ਜਿਵੇਂ ਸ਼ਹਿਨਾਈ, ਮੁਰਲੀ ਹੈ, ਹਾਰਮੋਨੀਅਮ ਹੈ, ਸੰਖ ਹੈ, ਫਨੇਰੀਆਂ ਨੇ, ਨਰਸਿੰਘੇ ਨੇ, ਇਹ ਫੂਕਣ ਨਾਲ ਵੱਜਦੇ ਨੇ। ਦੇਹੀ ਮਾਟੀ ਬੋਲੇ ਪਵਨ, ਅਸੀਂ ਜੋ ਕੁਝ ਬੋਲਦੇ ਪਏ ਪਵਨ ਕਰਕੇ। ਪਵਨ ਟਕਰਾਉਂਦੀ ਹੈ ਨਾਫ ਨਾਲ, ਨਾਫ ਥੋੜੀ ਖੁੱਲ ਜਾਂਦੀ ਹੈ, ਉੱਥੋਂ ਇੱਕ ਧੁਨ ਉੱਠਦੀ ਹੈ, ਉਹਨੂੰ ਕਹਿੰਦੇ ਨੇ ਪਰਾ। ਧੁਨ ਉੱਠੀ ਹੈ, ਅਜੇ ਅੱਖਰ ਕੋਈ ਨਹੀਂ, ਅਲਫਾਜ਼ ਕੋਈ ਨਹੀਂ। ਇਹ ਉੱਥੋਂ ਉੱਠ ਕੇ ਜੈਸੇ ਹਿਰਦੇ ਤੱਕ ਆਉਂਦੀ ਹੈ, ਤੇ ਫਿਰ ਇਸਦਾ ਨਾਮ ਬਣ ਜਾਂਦਾ ਹੈ ਪਸੰਤੀ। ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ, ਅੱਖਰ ਮਿਲਦੇ ਨੇ, ਇਹ ਕੰਮ ਬੜਾ ਜਲਦੀ ਨਾਲ ਹੁੰਦਾ ਹੈ। ਹਿਰਦੇ ਤੋਂ ਉੱਠ ਕੇ ਜਦ ਕੰਠ ਤੱਕ ਪਹੁੰਚਦੀ, ਇਹਨੂੰ ਮਧਮਾ ਕਹਿੰਦੇ ਨੇ, ਪੂਰਾ ਵਾਕ ਬਣ ਜਾਂਦਾ ਹੈ। ਜ਼ਬਾਨ ਇਸ ਨੂੰ ਬਿਆਨ ਕਰ ਦਿੰਦੀ ਹੈ, ਇਹਨੂੰ ਕਹਿੰਦੇ ਨੇ ਬੈਖਰੀ। ਪਰਾ, ਪਸੰਤੀ, ਮਧਮਾ, ਬੈਖਰੀ, ਇਹ ਚਾਰ ਬਾਣੀਆਂ ਮੰਨਦੇ ਨੇ। ਚਾਰ ਖਾਣੀਆਂ ਨੇ, ਚਾਰ ਬਾਣੀਆਂ ਨੇ। ਪਰਾ ਧੁਨ ਤੇ ਹੈ, ਆਵਾਜ਼ ਤੇ ਹੈ, ਅਲਫਾਜ਼ ਕੋਈ ਨਹੀਂ, ਤੇ ਮਹਿਮਾ ਤੇ ਸਾਰੀ ਅਲਫਾਜ਼ਾਂ ਦੀ ਹੈ। ਸੰਸਾਰ ਵਿੱਚ ਲੈਣ ਦੇਣ, ਸੰਜੋਗ ਵਿਜੋਗ, ਸਾਰੀ ਹਲਚਲ, ਕਾਰ ਵਿਵਹਾਰ, ਇਹ ਨਿਰੇ ਧੁਨ ਦੇ ਨਾਲ ਨਹੀਂ ਚੱਲਦਾ। ਧੁਨ ਦੇ ਜਿਹੜੇ ਅੱਖਰ ਨੇ ਉਹਨਾਂ ਕਰਕੇ ਚੱਲਦਾ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਵਾਲ, ਅੱਖਰਾਂ ਸਿਰ ਸੰਜੋਗ ਵੱਖ। ਖੇਡ ਸਾਰੀ ਅੱਖਰਾਂ ਦੀ, ਅਲਫਾਜ਼ਾਂ ਦੀ। ਜੈਸੇ ਇਹ ਧੁਨ ਹਿਰਦੇ ਤੱਕ ਪਹੁੰਚਦੀ, ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ, ਅੱਖਰ ਮਿਲਦੇ ਨੇ। ਇਹ ਕੰਮ ਬੜਾ ਤੇਜ਼ੀ ਨਾਲ ਆਉਂਦਾ, ਪ੍ਰਭੂ ਨੇ ਐਸੀ ਕਿਰਿਆ ਬਣਾ ਰੱਖੀ। ਇਹ ਆਵਾਜ਼ ਉੱਠ ਕੇ ਪਹੁੰਚਦੀ ਹੈ ਕੰਠ ਤੱਕ, ਇਹਨੂੰ ਕਹਿੰਦੇ ਨੇ ਮਧਮਾ। ਵਾਕ ਪੂਰਾ ਬਣ ਜਾਂਦਾ, ਜੋ ਕੁਝ ਕਹਿਣਾ ਹੈ ਵਾਕ ਪੂਰਾ ਬਣ ਜਾਂਦਾ, ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ। ਪਰਾ, ਪਸੰਤੀ, ਮਧਮਾ, ਬੈਖਰੀ, ਵਾਹਿਗੁਰੂ। ਹੁਣ ਮੈਂ ਆਖਿਆ, ਹੁਣ ਵਾਹਿਗੁਰੂ ਭੋਜਨ ਬਣ ਗਿਆ, ਹੁਣ ਮੈਂ ਇਸ ਨੂੰ ਛਕਣਾ। ਜੇ ਕੋ ਖਾਵੇ ਜੇ ਕੋ ਪੁੰਚੇ, ਹੁਣ ਛਕਣਾ ਕੀ, ਹੁਣ ਸੁਣਨਾ, ਸੁਣਨਾ ਹੀ ਛਕਣਾ। ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ, ਜ਼ਬਾਨ ਦੇ ਰਾਹੀਂ ਪ੍ਰਗਟ ਹੋਇਆ, ਬਣਿਆ। ਹੱਥਾਂ ਦੇ ਰਾਹੀਂ ਰੋਟੀ ਬਣਾਈ ਹੈ, ਮੂੰਹ ਦੇ ਰਾਹੀਂ ਖਾਣੀ ਹੈ। ਜ਼ਬਾਨ ਦੇ ਰਾਹੀਂ ਵਾਹਿਗੁਰੂ ਪ੍ਰਗਟ ਹੋਇਆ, ਕੰਨਾਂ ਦੇ ਰਾਹੀਂ ਵਾਹਿਗੁਰੂ ਅੰਦਰ ਪ੍ਰਵੇਸ਼ ਕਰੇਗਾ। ਸਾਰਾ ਦਿਨ ਮੈਂ ਕਰਦਾ ਰਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪਰ ਮੈਂ ਸੁਣਿਆ ਨਹੀਂ, ਤਾਂ ਸਾਰਾ ਦਿਨ ਮੈਂ ਫੁੱਲ ਕੇ ਬਣਾਉਂਦਾ ਰਿਹਾ, ਖਾਦਾ ਇੱਕ ਵੀ ਕੋਈ ਨਹੀਂ, ਬੁੱਕੇ ਦਾ ਬੁੱਕਾ ਰਹਿ ਜਾਵਾਂਗਾ, ਕੁਛ ਵੀ ਨਹੀਂ ਹੈ। ਕਹਿੰਦੇ ਨੇ ਬਾਹਰ ਰੋਟੀ ਕਮਾਉਣੀ ਔਖੀ ਏ, ਰੋਟੀ ਪਕਾਉਣੀ ਔਖੀ ਏ, ਖਾਣੀ ਸੌਖੀ ਏ। ਕਹਿੰਦੇ ਨੇ ਪਕਾਉਂਦਿਆਂ ਥੱਕ ਗਏ, ਕਮਾਉਂਦਿਆਂ ਥੱਕ ਗਏ, ਤੁਹਾਨੂੰ ਕੋਈ ਮਿਲਿਆ ਜਿਹੜਾ ਇਹ ਆ ਕੇ ਖਾਂਦਿਆਂ ਥੱਕ ਗਏ? ਖਾਣਾ ਸੌਖਾ ਹੈ, ਪਕਾਉਣਾ ਜ਼ਰਾ ਔਖਾ ਹੈ, ਕਮਾਉਣਾ ਜ਼ਰਾ ਔਖਾ ਹੈ। ਪਰ ਹੁਣ ਮੈਂ ਅਰਜ਼ ਕਰਾਂ, ਜਿਹੜਾ ਰਾਮ ਨਾਮ ਦਾ ਭੋਜਨ ਹੈ, ਪਕਾਉਣਾ ਤੇ ਸੌਖਾ ਹੈ, ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ, ਕਿਹੜਾ ਔਖਾ ਹੈ? ਖਾਣ ਨੂੰ ਮਨ ਮੰਨਦਾ ਹੀ ਨਹੀਂ। ਕਾਰਨ, ਜਿਵੇਂ ਮੇਰਾ ਮੂੰਹ ਪਹਿਲੇ ਦਾ ਹੀ ਭਰਿਆ ਪਿਆ ਹੋਵੇ ਤੇ ਹੋਰ ਬੁਰਕੀ ਨਹੀਂ ਪੈ ਸਕਦੀ, ਮਨ ਪਹਿਲੇ ਹੀ ਬੋਲਦਾ ਪਿਆ, ਸੁਣਨ ਨੂੰ ਤਿਆਰ ਨਹੀਂ ਆਉਂਦਾ, ਉਹ ਸੁਣਨ ਨੂੰ ਤਿਆਰ ਨਹੀਂ ਆਉਂਦਾ। ਮਨ ਨੂੰ ਰਾਜ਼ੀ ਕਰਨਾ ਤੂੰ ਚੁੱਪ ਕਰ ਤੇ ਸੁਣ। ਹਰਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ, ਜੈਸਾ ਹਰੀ ਹੈ ਐਸਾ ਹੀ ਹਰੀ ਦਾ ਭਗਤ ਹੋਣਾ ਚਾਹੀਦਾ। ਜਦ ਕੋਈ ਜਗਿਆ ਸੁਭ ਆਪਣੇ ਆਪ ਨੂੰ ਪਰਮਾਤਮਾ ਵਰਗਾ ਬਣਾ ਲੈਂਦਾ, ਸੰਤ ਬਣਾ ਲੈਂਦਾ, ਉਸ ਦਿਨ ਉਸ ਨੂੰ ਸਮਝ ਆਉਂਦੀ ਹੈ ਪਰਮਾਤਮਾ ਕੀ ਹੈ, ਉਸ ਤੋਂ ਪਹਿਲੇ ਨਹੀਂ ਆਉਂਦੀ। ਇਹ ਵੱਡ ਊਚਾ ਹੋਵੇ ਕੋਏ, ਤਿਸ ਊਚੇ ਕੋ ਜਾਣੇ ਸੋ। ਮਨ ਦੀ ਆਦਤ ਹੈ ਹਰ ਵਕਤ ਬੋਲਣਾ, ਭਾਵੇਂ ਜ਼ਬਾਨ ਚੁੱਪ ਹੈ, ਇਹ ਨਹੀਂ ਚੁੱਪ ਕਰਦਾ, ਇਹ ਤੇ ਬੋਲਦਾ ਰਹਿੰਦਾ। ਜ਼ਬਾਨ ਨੇ ਜਪਿਆ ਵਾਹਿਗੁਰੂ, ਹੁਣ ਮਨ ਸੁਣੇ, ਗਾਵੀਏ ਸੁਣੀਏ, ਮਨ ਰੱਖੀਏ, ਸੁਣ ਕੇ ਇਸ ਵਾਹਿਗੁਰੂ ਦੀ ਧੁਨ ਨੂੰ ਉੱਥੇ ਤੱਕ ਲੈ ਜਾਣਾ। ਕਿੱਥੇ ਤੱਕ? ਜਿੱਥੋਂ ਇਹ ਧੁਨ ਉੱਠੀ ਹੈ, ਧੁਨੀ ਤੋਂ ਉੱਠੀਏ ਧੁਨੀ ਤੱਕ ਲੈ ਜਾਣੀ ਹੈ। ਇਹ ਜਿਨ੍ਹਾਂ ਮੰਜ਼ਲਾਂ ਤੋਂ ਲੰਘ ਕੇ ਇਹ ਧੁਨ ਧੁਨੀ ਤੱਕ ਪਹੁੰਚਦੀ ਹੈ, ਤੇ ਜਿਹੜੇ ਜਿਹੜੇ ਲੱਛਣ ਪ੍ਰਗਟ ਹੁੰਦੇ ਜਾ ਰਹੇ ਨੇ, ਉਹਨੂੰ ਕਹਿੰਦੇ ਨੇ ਸੰਤ, ਉਹਨੂੰ ਕਹਿੰਦੇ ਨੇ ਸਾਧੂ, ਉਹਨੂੰ ਕਹਿੰਦੇ ਨੇ ਗੁਰਮੁਖ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ, ਉਹਨੂੰ ਕਹਿੰਦੇ ਨੇ ਭਗਤ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਫੁੱਲ ਚੁੱਕ ਦੀ ਸ਼ਵਾ, ਵਾਹਿਗੁਰੂ ਜੀ ਕਾ ਖਾਲਸਾ।